तेरे आँ
बलहारा।
ਤਿੰਨ ਕਾ ਨਾਉ ਫਕੀਰ ਵਾਹ ਜੇ ਗੁਰੂ ਅਰਜਨ ਦੇਵ ਜੀ ਨੂੰ ਪੁੱਛੀਏ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੁਸੀਂ ਆਪਣੇ ਪਿਆਰੇ ਤੋਂ ਕਿਹੋ ਜਿਹਾ ਬਲਿਹਾਰ ਜਾਂਦੇ ਹੋ, ਉਹਨੂੰ ਗਲਵੱਕੜੀ ਚ ਲੈ ਲੈਂਦੇ ਹੋ, ਛਾਤੀ ਨਾਲ ਲਾ ਲੈਂਦੇ ਹੋ, ਆਪਣੇ ਗੱਲ ਦਾ ਚੋਲਾ ਲਾ ਕੇ ਉਹਨੂੰ ਪਵਾ ਦਿੰਦੇ ਹੋ। ਮਹਾਰਾਜ ਜੀ, ਤੁਸੀਂ ਨਾਮ ਜਪਣ ਵਾਲੇ ਪਿਆਰੇ ਦਾ ਕਿਹੋ ਜਿਹਾ ਬਲਿਹਾਰ ਜਾਂਦੇ ਹੋ? ਤੇ ਸਾਹਿਬ ਕਹਿੰਦੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੈ ਨਾਮ ਜਪਾਵੇ। ਕਹਿੰਦੇ ਮੈਂ ਨਿਰਾ ਗੱਲ ਨਾਲ ਨਹੀਂ ਲਾਉਂਦਾ, ਗੱਲ ਨਾਲ ਤੇ ਉਹਨੂੰ ਲਾਈਦਾ, ਬਰਾਬਰ ਦਾ ਹੋਵੇ। ਮੈਂ ਤੇ ਹੱਥ ਟੱਡ ਕੇ ਧੂੜੀ ਮੰਗਦਾ ਵਾਂ, ਰੱਬ ਦੇ ਪਿਆਰੇ ਦੀ ਧੂੜੀ ਮੈਨੂੰ ਵੀ ਮਿਲ ਜਾਵੇ। ਭਾਈ ਗੁਰਦਾਸ ਜੀ ਨੂੰ ਪੁੱਛਿਆ, ਤੁਸੀਂ ਨਾਮ ਜਪਣ ਵਾਲੇ ਦਾ ਕਿੰਨਾ ਸਤਿਕਾਰ ਕਰਦੇ ਹੋ? ਕਹਿਣ ਲੱਗੇ, ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਂਦੇ। ਭਾਈ ਗੁਰਦਾਸ ਜੀ ਕਹਿੰਦੇ, ਮੇਰੇ ਖੱਲ ਦੀ ਚਮੜੀ ਸੁਕਾ ਕੇ ਉਹਦੇ ਜੋੜੇ ਬਣ ਜਾਣ ਤੇ ਕੋਈ ਨਾਮ ਜਪਣ ਵਾਲਾ ਪਾ ਲਵੇ ਤੇ ਮੈਂ ਸਮਝਾਂਗਾ ਮੇਰੇ ਤਨ ਭਾਗ ਨੇ। ਹੈ ਕਿ ਨਹੀਂ ਨਾਮ ਜਪਣ ਵਾਲਿਆਂ ਦਾ ਸਤਿਕਾਰ? ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ, ਮਹਾਰਾਜ ਜੀ, ਤੁਸੀਂ ਭਗਤਾਂ ਤੋਂ ਨਾਮ ਜਪਣ ਵਾਲਿਆਂ ਤੋਂ ਕਿੰਨਾ ਕੁ ਕੁਰਬਾਨ ਜਾਂਦੇ ਹੋ? ਸਾਹਿਬ ਕਹਿੰਦੇ, ਹਰ ਹਰ ਜਨ ਦੋਏ ਏਕ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਕਹਿੰਦੇ ਹਰ ਹਰ ਜਨ, ਪਹਿਲਾ ਹਰ ਵੱਖਰਾ, ਦੂਜਾ ਹਰ ਜਨ ਵੱਖਰਾ। ਕਹਿੰਦੇ ਹਰ ਤੇ ਹਰੀ ਦਾ ਜਨ ਪਿਆਰਾ, ਦੋਏ ਏਕ ਹੈ, ਬਿਬ ਵਿਚਾਰ ਕੱਛ ਨਾਏ। ਮਹਾਰਾਜ ਜੀ, ਕੋਈ ਤੇ ਫਰਕ ਹੋਏਗਾ, ਐਡੇ ਵੱਡੇ ਹਰੀ ਨਾਲ ਮੇਲਤਾ, ਪਿਆਰ ਨਾਲ ਆਖੋ ਸਤਨਾਮ। ਮਹਾਰਾਜ ਜੀ, ਐਡੇ ਵੱਡੇ ਹਰੀ ਨਾਲ ਮੇਲਤਾ, ਜੇ ਕੁਝ ਤੇ ਫਰਕ ਹੋਏਗਾ। ਕਹਿੰਦੇ ਫਰਕ ਕੋਈ ਨਹੀਂ, ਫਰਕ ਕੋਈ ਨਹੀਂ, ਜਿਵੇਂ ਜਲ ਤੇ ਉਪਜ ਤਰੰਗ, ਜਿਉਂ ਜਲ ਹੀ ਵਿਖੇ ਸਮਾਏ। ਜਿਹੜੀ ਜਲ ਚੋ ਤਰੰਗ ਉੱਠੇ, ਉਹਦਾ ਕੋਈ ਜਲ ਨਾਲੋਂ ਫਰਕ ਥੋੜੀ, ਫਿਰ ਸਮਾ ਜਾਂਦੀ ਏ, ਉੱਠਦੀ ਏ ਕਿਸੇ ਕਾਰਜ ਦੇ ਲਈ। ਆਖੋ ਸਤਨਾਮ। ਨਾਮ ਜਪਣ ਵਾਲਾ ਆਉਂਦਾ ਕਿਸੇ ਕਾਰਜ ਦੇ ਲਈ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਮੈਂ ਇੰਨਾ ਸਤਿਕਾਰ ਕਰਨਾ ਕਿ ਹਰੀ ਤੇ ਹਰੀ ਦੇ ਜਨਾਂ ਚ ਮੈਨੂੰ ਕੋਈ ਅੰਤਰ ਹੀ ਨਹੀਂ ਨਜ਼ਰ ਆਉਂਦਾ। ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਮਹਾਰਾਜ ਜੀ, ਰੱਬ ਦੇ ਪਿਆਰੇ ਨੂੰ ਬਲਿਹਾਰ ਬਲਿਹਾਰ ਹੀ ਕਹੀਏ, ਕੁਝ ਮਿਲਦਾ? ਕਹਿੰਦੇ, ਤੁਧ ਸਲਾਹਨ, ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ। ਗੁਰੂ ਨਾਨਕ ਦਾ ਅਸਲੀ ਧਨ ਕਿਹੜਾ ਹੈ? ਕਹਿੰਦੇ, ਜਿਹੜੇ ਤੁਧ ਸਲਾਹਨ, ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ। ਜਿਵੇਂ ਕਬੀਰ ਸਾਹਿਬ ਜੀ ਦਾ ਬਾਣੀ ਤੋਂ ਬਾਅਦ ਇੱਕ ਸਲੋਕ ਆਉਂਦਾ, ਕਹਿੰਦੇ, ਕਬੀਰ ਸਭ ਜਗ ਨਿਰਧਨਾ, ਧਨਵੰਤਾ ਨਹੀਂ ਕੋਏ। ਉਹ ਕਹਿਣ ਲੱਗੇ, ਕਬੀਰ ਜੀ, ਐਡੇ ਐਡੀਆਂ ਵੱਡੀਆਂ ਅਰਬਾਂ ਦੀਆਂ ਕੋਠੀਆਂ, ਤੁਸੀਂ ਕਹਿੰਦੇ ਹੋ ਧਨਵੰਤਾ ਹੈ ਹੀ ਕੋਈ ਨਹੀਂ? ਕਹਿੰਦੇ, ਕਬੀਰ ਸਭ ਜਗ ਨਿਰਧਨਾ, ਧਨਵੰਤਾ ਨਹੀਂ ਕੋਏ। ਕਬੀਰ ਕਹਿੰਦੇ, ਮੈਨੂੰ ਸਾਰਾ ਜਗ ਗਰੀਬ ਨਜ਼ਰ ਆਉਂਦਾ, ਅਮੀਰ ਕੋਈ ਨਜ਼ਰ ਹੀ ਨਹੀਂ ਆਉਂਦਾ। ਮਹਾਰਾਜ ਜੀ, ਅਰਬਾਂ ਦੀਆਂ ਕਰੋੜਾਂ ਦੀਆਂ ਕਾਰੋਬਾਰ ਕੋਠੀਆਂ, ਤੁਹਾਨੂੰ ਅਮੀਰ ਨਹੀਂ ਨਜ਼ਰ ਆਉਂਦੇ? ਕਹਿੰਦੇ, ਨਹੀਂ ਬਈ, ਅਸਲੀ ਅਮੀਰ ਕੌਣ ਏ? ਕਬੀਰ ਸਭ ਜਗ ਨਿਰਧਨਾ, ਧਨਵੰਤਾ ਨਹੀਂ ਕੋਏ, ਧਨਵੰਤਾ ਸੋ ਜਾਣੀਏ ਜਾਂ ਕੇ ਰਾਮ ਨਾਮ ਧਨ ਹੋਏ, ਜਿਹਦੇ ਕੋਲ ਰਾਮ ਦੇ ਨਾਮ ਦਾ ਧਨ ਏ। ਗੁਰੂ ਅਰਜਨ ਦੇਵ ਜੀ ਕਹਿੰਦੇ, ਤੁਧ ਸਲਾਹਨ, ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ। ਅਸਲੀ ਗੁਰੂ ਨਾਨਕ ਦਾ ਧਨ ਇਹ ਹੈ। ਮਹਾਰਾਜ ਜੀ, ਗੱਲ ਚੱਲ ਰਹੀ ਸੀ ਵੀ ਜਿਨ੍ਹਾਂ ਦੇ ਕੋਲ ਨਾਮ ਦਾ ਧਨ ਜੇ ਉਹਨਾਂ ਨੂੰ ਭਲਿਆਰੇ ਵੀ ਕਹਿ ਦਿਆਂਗੇ ਕੁਝ ਮਿਲਦਾ। ਕਹਿੰਦੇ ਹਾਂ ਬਈ ਤੁਧ ਸਲਾਹਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਉ ਕਹੇ ਉਹਨਾਂ ਕੋ, ਤਿੰਨ ਜਮ ਕੀ ਤਲਬ ਨਾ ਹੋਈ। ਕੋਈ ਨਾਮ ਜਪਣ ਵਾਲੇ ਨੂੰ ਜੀ ਆਇਆ ਵੀ ਕਹਿ ਦੇਗਾ, ਕਹਿੰਦੇ ਜਮਾਂ ਦੇ ਵਸ ਨਹੀਂ ਪਏਗਾ। ਆਖੋ ਸਤਨਾਮ, ਪਿਆਰ ਨਾਲ ਆਖੀਏ ਤੇਰਿਆਂ ਭਗਤਾਂ ਕੋ ਬਲਿਹਾਰਾ। ਆ ਬਲਿਹਾਰੇ ਦੀ ਨਿਸ਼ਾਨੀ ਆ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ, ਕਬੀਰ ਵੀ ਬੈਠਾ ਹੈ, ਫਰੀਦ ਵੀ ਬੈਠਾ ਹੈ, ਨਾਮਦੇਵ ਵੀ ਬੈਠਾ ਹੈ, ਤਿਰਲੋਚਨ ਵੀ ਬੈਠਾ ਹੈ, ਸੈਣ ਵੀ ਬੈਠਾ, ਪੀਪਾ ਵੀ ਬੈਠਾ, ਰਾਮਾਨੰਦ ਵੀ ਬੈਠਾ, ਧੰਨਾ ਵੀ ਬੈਠਾ। ਆਖੋ ਸਤਨਾਮ, ਭਗਤਾਂ ਨੂੰ ਬਿਠਾਇਆ ਵਿੱਚ। ਅੱਜ ਅਸੀਂ ਵੀ ਇੱਕ ਭਗਤ ਦੀ ਜੀਵਨ ਦੀ ਕਿੰਨ ਕੱਖ ਵਿਚਾਰ ਕੁਝ ਪ੍ਰਾਪਤੀ ਹੋਏਗੀ। ਜੋ ਤੁਸੀਂ ਸੁਣਿਆ ਵੀ ਭਗਤਾਂ ਤੋਂ ਵੀ ਕੁਰਬਾਨ ਜਾਈਏ, ਸਾਹਿਬ ਨੇ ਪੂਰਨੇ ਪਾਏ ਨੇ। ਦੋ ਤਰ੍ਹਾਂ ਦੇ ਮਾਰਗ ਨੇ, ਇੱਕ ਹੱਠ ਯੋਗ ਏ, ਇੱਕ ਸਹਿਜ ਯੋਗ ਏ। ਗੌਰ ਕਰਿਓ, ਨਾਮ ਜਪਣ ਵਿੱਚ ਦੋ ਮਾਰਗ ਨੇ, ਇੱਕ ਹੱਠ ਯੋਗ ਏ, ਇੱਕ ਸਹਿਜ ਯੋਗ ਏ। ਗੁਰੂ ਗ੍ਰੰਥ ਸਾਹਿਬ ਚ ਜਿੰਨੇ ਭਗਤਾਂ ਦੀ ਬਾਣੀ ਏ, ਸਾਰੇ ਸਹਿਜ ਯੋਗ ਵਾਲੇ ਭਗਤਾਂ ਦੀ ਬਾਣੀ ਏ। ਇੱਕ ਭਗਤ ਹੋਇਆ ਜਿਹਦੀ ਹੱਠ ਯੋਗ ਦੀ ਕਮਾਈ ਸੀ, ਹੱਠ ਯੋਗ ਵਾਲਾ ਜੀਵਨ ਸੀ, ਭਗਤ ਫਰੀਦ। ਬਾਕੀ ਭਗਤਾਂ ਦੀ ਜੀਵਨ ਸਹਿਜ ਯੋਗ ਵਾਲਾ ਹੈ। ਸਹਿਜ ਯੋਗ ਕਿਹਨੂੰ ਕਹਿੰਦੇ? ਨਾਮ ਵੀ ਜਪਣਾ ਤੇ ਕਿਰਤ ਵੀ ਕਰਨੀ। ਕਬੀਰ ਜੁਲਾਹੇ ਦੀ ਖੱਡੀ ਦਾ ਵੀ ਕੰਮ ਕਰਦਾ ਸੀ, ਨਾਮ ਵੀ ਜਪਦਾ ਸੀ, ਇਹਨੂੰ ਕਹਿੰਦੇ ਸਹਿਜ ਯੋਗ। ਨਾਮਦੇਵ ਕੱਪੜਿਆਂ ਨੂੰ ਰੰਗਾਈ ਵੀ ਕਰਦਾ ਸੀ, ਕਿਤੇ ਲਿਖਿਆ ਕੱਪੜੇ ਧੋਂਦੇ ਸੀ, ਕਿਤੇ ਰੰਗਾਈ ਲਿਖਿਆ ਹੈ, ਭਾਵ ਇਹ ਕਿਰਤ ਵੀ ਕਰਦਾ ਸੀ, ਨਾਮ ਵੀ ਜਪਦਾ ਸੀ। ਸੈਣ ਨਾਈ ਦਾ ਕੰਮ ਵੀ ਕਰਦਾ ਸੀ, ਨਾਮ ਵੀ ਜਪਦਾ ਸੀ। ਧੰਨਾ ਖੇਤੀ ਵੀ ਵਾਹੁੰਦਾ ਸੀ, ਨਾਮ ਵੀ ਜਪਦਾ ਸੀ। ਰਵਿਦਾਸ ਜੁੱਤੀਆਂ ਵੀ ਗੰਢਦਾ ਸੀ, ਆਖੋ ਸਤਨਾਮ, ਨਾਮ ਵੀ ਜਪਦਾ ਸੀ। ਜਿਹੜਾ ਮੋਚੀਆਂ ਦੇ ਕੋਲ ਪਾਣੀ ਦਾ ਭਾਂਡਾ ਹੁੰਦਾ ਨਾ, ਮਿੱਟੀ ਦਾ ਗੰਦਾ, ਰਵਿਦਾਸ ਨੇ ਉਹਦੇ ਵਿੱਚੋਂ ਹੀ ਹੱਥ ਪਾ ਕੇ ਤੇ ਸੋਨੇ ਦਾ ਕੰਗਣ ਕੱਢਤਾ ਸੀ। ਤਦੋਂ ਸਵਾਲ ਪੈਦਾ ਹੋ ਗਿਆ ਸੀ, ਇਹਦੇ ਨਾਲ ਦਾ ਦੂਜਾ ਸੋਨੇ ਦਾ ਕੰਗਣ ਚਾਹੀਦਾ, ਕਿੰਨੀ ਸ਼ਕਤੀ ਥੱਲੇ ਰੱਖੀ ਹੈ। ਪਰ ਜੁੱਤੀਆਂ ਵੀ ਗੰਢਦੇ ਨੇ, ਇਹ ਭਗਤ ਹੋਏ ਨੇ ਸਹਿਜ ਯੋਗ ਵਾਲੇ, ਜਿਨ੍ਹਾਂ ਨੇ ਕਿਰਤ ਨੂੰ ਵੀ ਅਪਣਾਇਆ, ਪਰਮੇਸ਼ਰ ਦੇ ਨਾਮ ਨੂੰ ਵੀ। ਇੱਕ ਭਗਤ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਰਜ, ਉਹਨੇ ਹੱਠ ਯੋਗ ਦਾ ਮਾਰਗ ਅਪਣਾਇਆ। ਉਹ ਕੌਣ ਹੈ? ਭਗਤ ਫਰੀਦ। ਕਿੰਨਾ ਕੁ ਹੱਠ ਯੋਗ? 12 ਸਾਲ ਖੂਹ ਚ ਪੁੱਠਿਆਂ ਲਟਕ ਕੇ ਤਪੱਸਿਆ ਕੀਤੀ, 12 ਸਾਲ ਪੱਤੇ ਵਗੈਰਾ ਖਾ ਕੇ ਤਪੱਸਿਆ ਕੀਤੀ। ਫਰੀਦ ਕਹਿਣ ਲੱਗਾ, ਯਾਰ ਕੋਈ ਤਬਦੀਲੀ ਲਿਆਈਏ। ਗੌਰ ਕਰਿਓ ਜੀ, ਤਬਦੀਲੀ ਦਾ ਸ਼ੌਂਕ ਪਤਾ ਨਹੀਂ ਤੁਹਾਡੇ ਅੰਦਰ ਵੀ ਕਦੀ ਪੈਦਾ ਹੋਇਆ ਕਿ ਨਹੀਂ, ਪਰ ਹੋਣਾ ਚਾਹੀਦਾ। ਫਰੀਦ ਕਹਿੰਦਾ ਥੋੜੀ ਤਬਦੀਲੀ ਲਿਆਈਏ। ਕਦੀ ਕੋਈ ਪੱਤਾ ਤੋੜ ਕੇ ਖਾਣਾ ਵਾਂ, ਕਦੀ ਕੋਈ ਫੁੱਲ ਤੋੜ ਕੇ ਖਾਣਾ ਵਾਂ, ਰੱਬ ਪਤਾ ਨਹੀਂ ਕਿਉਂ ਨਹੀਂ ਮੈਨੂੰ ਮਿਲਦਾ ਪਿਆ। ਕਹਿੰਦੇ ਇੱਕ ਦੁਕਾਨਦਾਰ ਕੋਲ ਚਲਾ ਗਿਆ, ਕਹਿਣ ਲੱਗਾ ਮੈਨੂੰ ਲੱਕੜ ਦੀ ਰੋਟੀ ਬਣਾ ਦੇ, ਮੈਂ ਮਨ ਨੂੰ ਧਰਾਸ ਦੇ ਲਿਆ ਕਰਾਂਗਾ, ਹੈਗੀ ਮੇਰੇ ਕੋਲ ਰੋਟੀ, ਮੈਨੂੰ ਲੱਕੜ ਦੀ ਰੋਟੀ ਬਣਾ ਦੇ। ਕਹਿਣ ਲੱਗਾ ਕੁਝ ਦਿਨ ਪੱਤੇ ਵੀ ਨਹੀਂ ਖਾਣੇ, ਆਖੋ ਸਤਨਾਮ, ਫੁੱਲ ਵੀ ਨਹੀਂ ਖਾਣੇ,
ਇੰਜ ਕੱਟਣੇ ਨੇ ਤਬਦੀਲੀ, ਭਗਤਾਂ ਦੇ ਸ਼ੌਂਕ ਹੁੰਦੇ। ਇਹਨੂੰ ਤੁਸੀਂ ਵੀ ਪੈਦਾ ਕਰਨਾ, ਤੁਹਾਡਾ ਜੀਵਨ ਸਹਿਜਯੋਗ ਵਾਲਾ ਹੈ। ਤਕਰੀਬਨ ਜਿੰਨੇ ਬੈਠੇ ਹੋ ਆਪਣੇ ਸਹਿਜਯੋਗ ਚ ਵੀ ਤਬਦੀਲੀ ਕਰਨੀ ਹੈ। ਤੁਸੀਂ ਕਹੋਗੇ ਤਬਦੀਲੀ ਕਿਹੋ ਜੀ, ਅੰਦਰ ਚਾਹ ਪੈਦਾ ਕਰਿਆ ਕਰੋ, ਜੋ ਤੁਹਾਡਾ ਨਿਤਨੇਮ ਚੱਲ ਰਿਹਾ, ਸਿਮਰਨ ਚੱਲ ਰਿਹਾ, ਵਿੱਚ ਕੁਝ ਕੁਝ ਟਪਲੇ ਮਾਰਿਆ ਕਰੋ। ਉਹ ਕਿਵੇਂ? ਦਾਸ ਨੂੰ ਆਪਣਾ ਬਚਪਨ ਯਾਦ ਹੈ, ਵਿਵੇਕ ਸਰ ਚਲੇ ਜਾਣਾ, ਦੁਪਹਿਰਾਂ ਦਾ ਸਮਾਂ। ਇਹ ਮੈਂ ਕੋਈ ਆਪਣੀ ਵਡਿਆਈ ਨਹੀਂ, ਇੱਕ ਗੱਲ ਕਰ ਰਿਹਾ, ਤਬਦੀਲੀਆਂ ਸ਼ੌਂਕ ਹੋਣੇ ਚਾਹੀਦੇ ਨੇ। ਵਿਵੇਕ ਸਰ ਚੱਲ ਜਾਣਾ, ਉੱਥੇ ਬਹਿ ਕੇ ਹੀ ਅਰਦਾਸ ਕਰ ਦੇਣੀ, ਛੇਵੇਂ ਪਾਤਸ਼ਾਹ ਮੈਂ ਸਰੋਵਰ ਦੀਆਂ ਪਰਿਕਰਮਾ ਕਰਦੇ ਪੰਜ ਪਾਠ ਸੁਖਮਨੀ ਕਰਾਂਗਾ 13 ਦਿਨ। ਉਹ ਫਿਰ 13 ਦਿਨ ਦੁਪਹਿਰੇ ਜਾਣਾ, ਪਾਠ ਕਰਨੇ, ਬੜਾ ਆਨੰਦ ਆਉਣਾ, ਬੜੀ ਬਖਸ਼ਿਸ਼ ਹੋਣੀ। ਇਸ ਤਰ੍ਹਾਂ ਦੇ ਨਾਮ ਜਪਣ ਦੇ ਵੱਖੋ ਵੱਖਰੇ ਖਿਆਲ ਆਪਣੇ ਜੀਵਨ ਚ ਭਰਿਆ ਕਰੋ, ਗੁਰੂ ਨਾਨਕ ਦੇ ਨੇੜੇ ਹੋ ਜਾਓਗੇ। ਛੱਪੜ ਵਾਂਗੂ ਇੱਕ ਜਗ੍ਹਾ ਨਹੀਂ ਰੁਕੇ ਰਹਿਣਾ, ਬਸ ਰੋਜ਼ 5 ਬਾਣੀਆਂ ਪੜ ਲੈਣੀਆਂ, ਜਾਂ ਰੋਜ਼ ਘੰਟਾ ਕੁ ਬਸ ਕਰਨਾ ਨਾਮ ਜਪਣਾ, ਜਾਂ ਅੱਧਾ ਘੰਟਾ ਜਪਣਾ, ਜਾਂ ਡੇਢ। ਕੋਈ ਤਬਦੀਲੀ ਲਿਆ ਕਰੋ, ਕਦੀ ਤਬਦੀਲੀ ਲਿਆਓ। ਮੈਂ ਕਾਰੋਬਾਰ ਛੱਡ ਕੇ, ਘਰ ਛੱਡ ਕੇ, ਸਭ ਕੁਝ ਛੱਡ ਕੇ 2-3 ਦਿਨ ਗੋਇੰਦਵਾਲ ਲਾ ਕੇ ਆਉਣੇ ਨੇ, 84 ਪੌੜੀਆਂ ਤੇ 84 ਇਸ਼ਨਾਨ ਕਰਕੇ ਗੁਰੂ ਅਮਰਦਾਸ ਜੀ ਦੀਆਂ ਖੁਸ਼ੀਆਂ ਲੈ ਕੇ ਆਉਣੀ। ਇਹੋ ਜਿਹੀਆਂ ਤਬਦੀਲੀਆਂ ਨਾਮ ਜਪਣ ਦੀਆਂ। ਕਦੀ ਆਪਣੇ ਤੇ ਬੈਨ ਲਾ ਲਿਆ ਕਰੋ, ਮੈਂ 13 ਦਿਨ ਸਵੇਰੇ ਉੱਠ ਕੇ ਕੇਸਾਂ ਚ ਜਲ ਪਾ ਕੇ, ਆਕਾਸ਼ ਚ ਜਦ ਤੱਕ ਤਾਰੇ ਨੇ ਉਦੋਂ ਤੱਕ ਮੈਂ 2 ਪਾਠ ਸੁਖਮਨੀ ਦੇ ਕਰਨੇ ਨੇ, ਜਾਂ 2 ਘੰਟੇ ਸਿਮਰਨ ਕਰਨਾ। ਤਬਦੀਲੀ ਵਰਗੇ ਬੈਨ ਜਿਹਦੇ ਨਾਲ ਇੱਕ ਸਮਝ ਲਓ ਵੀ ਰੱਬ ਦੇ ਘਰ ਦਾ ਮਨੋਰੰਜਨ ਬਣਿਆ ਰਹੇ। ਪਿਆਰ ਨਾਲ ਆਖੋ ਸਤਨਾਮ। ਕੋਈ ਵੀ ਕਦੀ ਆਪਣੇ ਘਰ ਚ ਹੀ ਆਪ ਨੂੰ ਬੈਨ ਲਾ ਲਿਆ ਬਈ ਅਸੀਂ ਸਾਰਿਆਂ ਨੇ ਹਫਤੇ ਦੇ ਅੰਦਰ ਅੰਦਰ ਸਹਿਜ ਪਾਠ ਦਾ ਭੋਗ ਪਾਉਣਾ, ਤੁਸੀਂ ਵੇਖੋ ਸਹੀ ਕਿੰਨਾ ਆਨੰਦ ਬਣ ਜਾਏਗਾ। ਫਿਰ ਲੱਗ ਪਓ ਪਰਿਵਾਰ ਸਾਰਾ, ਕੋਈ ਕਵੇ ਮੈਂ ਇੰਨੇ ਅੰਗ ਕੀਤੇ, ਕੋਈ ਕਵੇ ਮੈਂ ਇੰਨੇ ਅੰਗ ਕੀਤੇ, ਕੋਈ ਕਵੇ ਮੈਂ ਇੰਨੇ ਅੰਗ ਕੀਤੇ। ਇਹਨੂੰ ਕਹਿੰਦੇ ਨੇ ਜੋ ਨਿਤਨੇਮ ਚੱਲ ਰਿਹਾ ਉਸ ਤੋਂ ਇਲਾਵਾ ਨਾਮ ਜਪਣ ਦੇ ਅੰਦਰ ਚਾਹ ਪੈਦਾ ਕਰਨੇ, ਬੰਦਗੀ ਦੇ ਚਾਹ ਪੈਦਾ ਕਰਨੇ। ਇਸ ਤਰ੍ਹਾਂ ਦੇ ਕਈ ਕਈ ਤੁਸੀਂ ਸੁਣਦੇ ਵੀ ਹੋਵੋਗੇ। ਪਿੱਛੇ ਜੇ ਸੰਤ ਬਾਬਾ ਮੱਖਣ ਸਿੰਘ ਜੀ ਨੇ ਆਪਣੇ ਤੇ ਬੈਨ ਲਾਇਆ ਸੀ, 40 ਦਿਨ ਕਿਸੇ ਨੂੰ ਮਿਲਣਾ ਨਹੀਂ, ਅੰਦਰ ਭੋਰੇ ਚ ਹੀ ਰਹਿਣਾ। ਇਹ ਜੀਵਨ ਨੂੰ ਉੱਚਾ ਲਿਜਾਂਦੇ ਇਹੋ ਜਿਹੇ ਬੈਨ। ਤੁਸੀਂ ਗ੍ਰਿਸਤੀ ਹੋ, ਤੁਸੀਂ 40 ਦਿਨ ਦਾ ਨਹੀਂ ਹਫ਼ਤੇ ਦਾ ਲਾ ਸਕਦੇ ਹੋ, 4 ਦਿਨ ਦਾ ਲਾ ਸਕਦੇ ਹੋ ਵੀ ਮੈਂ ਕਿਸੇ ਨਾਲ ਕੋਈ ਦੁਕਾਨ ਦਾ ਕੋਈ ਘਰ ਦਾ ਰੁਝੇਵਾਂ ਨਹੀਂ ਰੱਖਣਾ 3 ਦਿਨ, ਸਿਰਫ ਬੰਦਗੀ ਕਰਨੀ। ਇਹਨੂੰ ਕਹਿੰਦੇ ਤਬਦੀਲੀਆਂ ਚਾਹ। ਇੱਕ ਵਾਰੀ ਇੱਥੋਂ ਅੰਮ੍ਰਿਤਸਰ ਦੇ ਕੋਈ ਗੁਰਮੁਖ ਪਿਆਰੇ ਬੁੱਕ ਕਰਨ ਗਏ, ਰਾਗੀ ਸਿੰਘ ਨੇ, ਭਾਈ ਰਾਮ ਸਿੰਘ ਨਾਨਕਸਰ ਵਾਲੇ। ਅੱਜ ਕੱਲ ਉਹ ਇੱਧਰ ਉਹਨਾਂ ਨੇ ਬਣਾਇਆ ਆਪਣਾ ਡੇਰਾ ਕਰਨਾਲ ਦੇ ਕੋਲ, ਤੇ ਜਦੋਂ ਉਹਨਾਂ ਨੂੰ ਬੁੱਕ ਕਰਨ ਗਏ ਤੇ ਅੱਗੋਂ ਉਹਨਾਂ ਦਾ 1-2 ਸੇਵਕ ਉਹ ਮਿਲੇ, ਕਹਿਣ ਲੱਗੇ ਜੀ ਬੁੱਕ ਕਰਨਾ। ਕਹਿਣ ਲੱਗੇ ਉਹਨਾਂ ਦਾ ਮੇਲ ਨਹੀਂ ਹੋ ਸਕਦਾ। ਕਹਿਣ ਲੱਗੇ ਕੀ ਕਾਰਨ? ਕਹਿਣ ਲੱਗੇ ਇਹਨਾਂ ਦੇ ਡੇਰੇ ਤੇ ਇੱਥੋਂ 50 ਗਜ ਦੂਰ ਸਾਨੂੰ ਕਿਸੇ ਨੂੰ ਹੁਕਮ ਨਹੀਂ ਜਾਣਦਾ, 1 ਅੱਧੇ ਨੂੰ ਹੁਕਮ ਹੈ। ਉਹਨਾਂ ਨੇ 40 ਦਿਨ ਵਾਸਤੇ ਆਪਣੇ ਆਪ ਨੂੰ ਇਕਾਂਤ ਚ ਬੈਨ ਲਾਇਆ ਹੋਇਆ ਤੇ 28 ਦਿਨ ਬੀਤ ਚੁੱਕੇ ਨੇ, 12 ਦਿਨ ਅਜੇ ਤੁਹਾਡਾ ਹੋਰ ਮੇਲ ਨਹੀਂ ਹੋ ਸਕਦਾ, ਕਿਉਂਕਿ ਦੁਨੀਆਂ ਦੇ ਖਲੇਰੇ ਰੁਝੇਵੇਂ ਮਿਲਣ ਵਾਲੇ ਇਹ ਤੁਹਾਨੂੰ ਕਦੀ ਨਹੀਂ ਛੱਡਣਗੇ। ਇਹਦੇ ਵਿੱਚੋਂ ਕੁਝ ਨਾ ਕੁਝ ਸਮਾਂ ਆਪਣੇ ਜੀਵਨ ਦਾ ਤੁਹਾਨੂੰ ਇਹੋ ਜਿਹੀਆਂ ਤਬਦੀਲੀਆਂ ਰਾਹੀਂ ਲਿਆਉਣਾ ਪਏਗਾ, ਗੁਰੂ ਨਾਨਕ ਦੇ ਨੇੜੇ ਹੋ ਜਾਓਗੇ। ਜਿਹੜਾ ਇਹੋ ਜਿਹੀਆਂ ਤਬਦੀਲੀਆਂ ਨਾਮ ਜਪਣ ਵਾਲੀਆਂ ਅੰਦਰ ਪੈਦਾ ਕਰਦਾ ਵੀ ਮੈਂ ਕਦੀ ਸਵੇਰੇ 3 ਦਿਨ 3 ਵਜੇ ਉੱਠਣਾ, ਹਫ਼ਤੇ ਚ ਅਸੀਂ ਘਰ ਸਹਿਜ ਪਾਠ ਦਾ ਭੋਗ ਪਾਉਣਾ, ਫਲਾਣੇ ਗੁਰਦੁਆਰੇ ਮੈਂ ਇਕਾਂਤ ਚ ਸਰੋਵਰ ਦੇ ਕੰਢੇ ਤੇ ਇਹਨੇ ਪਾਠ ਕਰਨੇ, ਕੋਈ ਵੀ ਇਹਦੇ ਨਾਲ ਤੁਹਾਡਾ ਮਨੋਰੰਜਨ ਵੀ ਹੋਏਗਾ, ਰੱਬ ਦੇ ਨੇੜੇ ਵੀ ਹੋ ਜਾਓਗੇ। ਜਿਹੜੇ ਇਹ ਲਾਈਨ ਤੇ ਚੱਲਦੇ ਨੇ, ਮਤ ਸਮਝਿਓ ਕਿਤੇ ਇਹ ਲਾਈਨ ਕੋਈ ਗਲਤ ਹੈ। ਸਾਹਿਬਾਂ ਨੇ ਮੋਹਰ ਲਾਈ ਹੈ, ਆਓ ਦੋ ਮਿੰਟ ਪੜ੍ਹੀਏ ਕੀ ਆਖਿਆ ਹੈ।
ਤਿੰਨ ਵਿਟੋ ਨਾਨਕ ਵਾਰਿਆ, ਤਿੰਨ ਵਿਟੋ ਨਾਨਕ ਵਾਰਿਆ, ਤਿੰਨ ਵਿਟੋ ਨਾਨਕ ਵਾਰਿਆ, ਤਿੰਨ ਵਿਟੋ ਨਾਨਕ ਵਾਰਿਆ, ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ,
ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ,
ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ,
ਜਿਹੜਾ ਇਹ ਲਾਈਨ ਤੇ ਚੱਲੇ। ਮਹਾਰਾਜ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਣਾ।
ਜੋ ਹਰ ਨਾਮ ਉੱਤੇ ਆਏਂਦੇ ਤੇ ਜਨ ਪਰਵਾਨਾ, ਤਿੰਨ ਵਿੱਟੋ ਨਾਨਕ ਵਾਰਿਆ, ਸਦਾ ਸਦਾ ਕੁਰਬਾਨਾ, ਤਿੰਨ ਵਿੱਟੋ ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ,
ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ,
ਜੋ ਹਰ ਨਾਮ ਤੇ ਆਏਂਦੇ ਤਿੰਨ ਦਰਸ਼ਨ ਦੀਜੇ, ਹਮ ਤਿਨਕੇ ਚਰਨ ਪਖਾਲ ਦੇ, ਧੂੜ ਕੋਲ ਕੋਲ ਪੀਜੇ, ਸਦਾ
ਕੁਰਬਾਨਾ, ਸਦਾ ਸਦਾ ਕੁਰਬਾਨਾ,
ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ ਜੀ, ਸਦਾ ਸਦਾ ਕੁਰਬਾਨਾ,
ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ।
ਆ ਮੋਹਰਾਂ ਲਾਈਆਂ, ਜੋ ਹਰ ਨਾਮ ਤੇ ਆਏਂਦੇ ਤੇ ਜਨ ਪਰਵਾਨਾ। ਛੱਪੜ ਵਰਗੀ ਜ਼ਿੰਦਗੀ ਨਾ ਬਿਤਾਇਓ, ਨਦੀ ਵਰਗੀ, ਆਪਣੇ ਨਿਤਨੇਮ ਤੋਂ ਗਾਂ ਦੇ ਜ਼ਿੰਦਗੀ ਵਿੱਚ ਤਬਦੀਲੀਆਂ ਲਿਆਇਆ ਕਰੋ, ਗੁਰੂ ਨਾਨਕ ਦੇ ਨੇੜੇ ਹੋ ਜਾਓਗੇ। ਫਰੀਦ ਕਹਿਣ ਲੱਗਾ ਵੀ ਪੱਤੇ ਖਾ ਖਾ ਕੇ ਬੜਾ ਟਾਈਮ ਬੀਤ ਗਿਆ, ਥੋੜੀ ਤਬਦੀਲੀ ਲਿਆਈ ਹੈ। ਚਲਾ ਗਿਆ ਕਿਸੇ ਤਰਖਾਣ ਕੋਲ, ਕਹਿਣ ਲੱਗੇ ਇੱਕ ਲੱਕੜ ਦੀ ਰੋਟੀ ਬਣਾ ਦੇ। ਕਹਿੰਦਾ ਜਿਹੜਾ ਪੱਤੇ ਖਾਣਾ ਨਾ, ਇਹ ਵੀ ਨਹੀਂ ਖਾਣੇ, ਜਦੋਂ ਭੁੱਖ ਲੱਗੇਗੀ ਮਨ ਨੂੰ ਧਰਾਸ ਦੇ ਦਾਂਗਾ, ਹੈਗੀ ਮੇਰੇ ਕੋਲ ਰੋਟੀ। ਕਹਿੰਦੇ ਉਹ ਰੋਟੀ ਜਿਹਨੇ ਲੱਕੜ ਦੀ ਬਣਾਈ, ਉਹ ਕਹਿਣ ਲੱਗਾ ਰੋਟੀ ਤੇ ਲੱਕੜ ਦੀ ਬਣਾ ਲਏਗਾ, ਸਬਜ਼ੀ ਕਿਹਦੀ ਬਣਾਏਗਾ, ਸਬਜ਼ੀ ਕਿਸ ਚੀਜ਼ ਦੀ ਬਣਾਏਗਾ। ਆਖਿਆ ਫਰੀਦਾ ਰੋਟੀ ਮੇਰੀ ਕਾਠ ਕੀ, ਕਾਠ ਕਹਿੰਦੇ ਲੱਕੜ ਨੂੰ, ਤੇ ਲਾਵਣ ਮੇਰੀ ਭੁੱਖ। ਹੁਣ ਇੱਥੇ ਲਾਵਣ ਦਾ ਅਰਥ ਕਈ ਕੱਢਦੇ ਨੇ,
ਵੀ ਮੇਰੀ ਕਾਠ ਦੀ ਰੋਟੀ ਮੇਰੀ ਭੁੱਖ ਲਾ ਦੇਗੀ। ਲਾਵਣ ਦਾ ਅਰਥ ਹੈ ਸਬਜ਼ੀ, ਲਾਵਣ ਦਾ ਅਰਥ ਹੈ ਸਬਜ਼ੀ। ਕਹਿੰਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਕਾਠ ਨੂੰ ਮੈਂ ਰੋਟੀ ਬਣਾਇਆ ਤੇ ਭੁੱਖ ਨੂੰ ਸਬਜ਼ੀ ਬਣਾਇਆ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ, ਕਈ ਇੱਥੇ ਬੈਠੇ ਹੋਣਗੇ ਜਿਨ੍ਹਾਂ ਦੀ ਤਨਖਾਹ 6,000 ਏ ਪਰ ਘਰ 13,000 ਆਉਂਦਾ। ਜਿਹਨੂੰ ਕਹਿੰਦੇ ਰਿਸ਼ਵਤ ਦਾ ਧਨ, ਇਹਨੂੰ ਕਹਿੰਦੇ ਚੋਪੜੀ। ਹੋਰ ਕਿਰਤ ਦੀ ਰੋਟੀ ਨੂੰ ਨੀ ਚੋਪੜੀ ਕਿਹਾ। ਜਦੋਂ ਤੂੰ ਮਾੜੇ ਢੰਗ ਨਾਲ ਧਨ ਕਮਾ ਕੇ ਆਪ ਤੇ ਆਪਣੇ ਬੱਚਿਆਂ ਨੂੰ ਖੁਆਏਗਾ, ਇੱਕ ਇੱਕ ਬੁਰਕੀ ਦਾ ਲੇਖਾ ਤੈਨੂੰ ਦੇਣਾ ਪਏਗਾ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਰਿਸ਼ਵਤ ਦੇ ਧਨ ਦੀ ਘਰ ਆਈ ਹੋਈ ਰੋਟੀ, ਖਾਧੀ ਹੋਈ ਔਲਾਦ ਨੇ ਰੋਟੀ, ਉਹ ਔਲਾਦ ਕਦੀ ਸੇਵਾ ਨਹੀਂ ਕਰੇਗੀ। ਰਿਸ਼ਵਤ ਦੇ ਧਨ ਦਾ ਅੰਦਰ ਗਿਆ ਹੋਇਆ ਅੰਨ ਕਦੀ ਮਨ ਨੂੰ ਸ਼ਾਂਤੀ ਨਹੀਂ ਲਿਆਣ ਦੇਗਾ ਤੇ ਕਦੀ ਸਾਡਾ ਪਾਰ ਉਤਾਰਾ ਨਹੀਂ ਹੋਣ ਦੇਗਾ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਇਹਨੂੰ ਚੋਪੜੀ ਕਿਹਾ। ਫਰੀਦ ਸਾਹਿਬ ਕਹਿੰਦੇ ਮੈਂ ਭੁੱਖ ਨੂੰ ਸਬਜ਼ੀ ਬਣਾ ਲਾਂਗਾ। ਕਿੰਨੇ ਕੁ ਦਿਨ ਲੰਘਣੇ ਸੀ, ਤਨ ਸੁੱਕ ਗਿਆ, ਹਿੰਮਤ ਖਤਮ ਹੋ ਗਈ, ਨਾ ਪੱਤੇ ਖਾਂਦਾ ਨਾ ਫੁੱਲ ਖਾਂਦਾ, ਬਸ ਮਨ ਨੂੰ ਕਹਿੰਦਾ ਮੈਂ ਰੋਟੀ ਬੰਨੀ ਨਾਲ। ਸਰੀਰ ਨਿਰਬਲ ਹੋ ਗਿਆ, ਜਦੋਂ ਹੋ ਗਿਆ ਸਰੀਰ ਨਿਰਬਲ, ਕਹਿੰਦੇ ਫਰੀਦ ਨੇ ਇੱਕ ਦਰਖਤ ਦਾ ਸਹਾਰਾ ਲੈ ਲਿਆ। ਦਰਖਤ ਦੇ ਨਾਲ ਖੜਾ ਹੋ ਕੇ ਬੰਦਗੀ ਕਰਦਾ ਦਰਖਤ ਦਾ ਸਹਾਰਾ ਲੈ ਕੇ। ਕਦੀ ਵੇਖੋ ਬਜ਼ੁਰਗ ਬੰਦਾ ਜਦੋਂ ਬੈਠੇਗਾ ਕਹੇਗਾ ਮੈਂ ਢੋ ਲੱਭਾਂ, ਸਰੀਰ ਨਿਰਬਲ ਹੋ ਗਿਆ। ਸਾਰੇ ਪਿਆਰ ਨਾਲ ਆਖੋ ਭੱਲੇ ਅਮਰਦਾਸ ਤੇਰੀ ਉਪਮਾ। ਜਾਂਦੇ ਹੋ ਨਾ ਗੋਇੰਦਵਾਲ, ਵੇਖਦੇ ਹੋ ਨਾ ਕਿੱਲੀ, ਗੁਰੂ ਅਮਰਦਾਸ ਜੀ ਵੀ ਸਰੀਰ ਏਡਾ ਨਿਰਬਲ, ਫਿਰ ਕਿੱਲੀ ਦਾ ਸਹਾਰਾ ਲੈ ਕੇ ਤਪ ਕੀਤਾ, ਕਿੱਲੀ ਨਾਲ ਕੇਸ ਬੰਨ ਕੇ ਤਪ ਕੀਤਾ। ਕਰਦੇ ਹੋ ਨਾ ਦਰਸ਼ਨ ਕਿੱਲੀ ਦੇ। ਫਰੀਦ ਦਾ ਸਰੀਰ ਏਡਾ ਨਿਰਬਲ ਹੋ ਗਿਆ, ਏਡਾ ਨਿਰਬਲ ਕਹਿੰਦੇ ਦਰਖਤ ਦਾ ਸਹਾਰਾ ਲਿਆ, ਦਰਖਤ ਦਾ ਸਹਾਰਾ ਲਿਆ ਤੇ ਦਰਖਤ ਨਾਲ ਖੜ ਕੇ ਉਹ ਹਾਲ ਬਣ ਗਿਆ। ਤਨ ਸੁੱਕਾ ਇੰਜਰ ਥੀਆ, ਕਿੰਨੇ ਕੁ ਦਿਨ ਨਿਕਲਣੇ ਸੀ, ਦਰਖਤ ਦੇ ਨਾਲ ਲੱਗਾ ਇੱਕ ਕੋਲੇ ਲੱਭਣ ਵਾਲਾ ਤੁਰਿਆ ਜਾਂਦਾ, ਹੱਥ ਚ ਕੁਹਾੜਾ ਤੇ ਸਿਰ ਤੇ ਘੜਾ ਪਾਣੀ ਦਾ। ਫਰੀਦ ਸਾਹਿਬ ਨੇ ਪੰਕਤੀ ਵੀ ਉਚਾਰਨ ਕੀਤੀ, ਉਹ ਮੈਂ ਪਹਿਲੇ ਸੁਣਾ ਦਿਆਂ। ਕੰਧ ਕੁਹਾੜਾ ਸਿਰ ਘੜਾ, ਵਣ ਕੇ ਸਿਰ ਲਹਾਰ, ਕੌਲੇ ਲੱਭਣ ਵਾਲਾ ਤੁਰਿਆ ਜਾਂਦਾ, ਸਿਰ ਤੇ ਘੜਾ ਕਿਉਂ ਲਿਜਾਂਦੇ ਸੀ ਪਾਣੀ ਦਾ? ਉਸ ਵੇਲੇ ਪਾਣੀ ਨੇੜੇ ਤੇੜੇ ਕਈ ਵਾਰੀ ਨਹੀਂ ਲੱਭਦਾ ਸੀ, ਇੱਥੋਂ ਤੱਕ ਕਿ ਖੇਤੀ ਕਰਨ ਵਾਲਿਆਂ ਨੂੰ ਵੀ। ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਸੁਣੀ ਹੋਏਗੀ, ਭਾਈ ਸਾਧੂ ਤੇ ਭਾਈ ਰੂਪੇ ਵਾਲੀ, ਉਹ ਜਦੋਂ ਖੇਤਾਂ ਜਾਂਦੇ ਸੀ ਤੇ ਘੜਾ ਨਾਲ ਲੈ ਕੇ ਜਾਂਦੇ ਸੀ, ਜਦੋਂ ਘੜੇ ਨੂੰ ਹੱਥ ਲਾਇਆ ਸੀ ਤੇ ਇੰਨਾ ਠੰਡਾ ਪਾਣੀ, ਕਹਿੰਦੇ ਇਹ ਪਹਿਲੇ 6ਵੇਂ ਪਾਤਸ਼ਾਹ ਪੀਣ ਫਿਰ ਅਸੀਂ ਪੀਵਾਂਗੇ। ਇਹ ਹੁਣ ਤੇ ਟਿਊਬਵੈਲ ਚੱਲ ਪਏ ਨਾ ਕਈ ਕੁਝ, ਉਦੋਂ ਖੇਤਾਂ ਚ ਜਾਣ ਵੇਲੇ ਵੀ ਖੇਤੀ ਕਰਨ ਵਾਲੇ ਘੜਾ ਪਾਣੀ ਦਾ ਨਾਲ ਲੈ ਕੇ ਜਾਂਦੇ ਸੀ। ਇਹ ਕੋਲੇ ਲੱਭਣ ਵਾਲਾ ਲੁਹਾਰ ਸਿਰ ਤੇ ਘੜਾ ਪਾਣੀ ਦਾ, ਜਿੱਥੇ ਪਿਆਸ ਲੱਗੇ ਪੀ ਲਾਂਗਾ, ਹੱਥ ਵਿੱਚ ਕੁਹਾੜਾ ਤੇ ਤੁਰਿਆ ਜਾਂਦਾ ਹਨੇਰੇ ਵਿੱਚ, ਤੁਰਿਆ ਜਾਂਦਾ, ਉਦੋਂ ਕੋਈ ਟਾਰਚਾਂ ਨਹੀਂ ਸੀ ਹੁੰਦੀਆਂ, ਤੇ ਹਰ ਦਰਖਤ ਨੂੰ ਕੁਹਾੜਾ ਮਾਰਦਾ। ਇਹ ਚੈੱਕ ਕਰਦਾ ਵੀ ਜਦੋਂ ਦਰਖਤ ਨੂੰ ਕੁਹਾੜਾ ਮਾਰੋ ਤੇ ਪਤਾ ਲੱਗ ਜਾਂਦਾ ਕਿਹੜਾ ਦਰਖਤ ਸੁੱਕਾ ਤੇ ਕਿਹੜਾ ਗਿੱਲਾ, ਕਿਹੜਾ ਬੋੜ ਗਿੱਲਾ ਕਿਹੜਾ ਸੁੱਕਾ, ਕਿਹੜਾ ਟਾਣ ਸੁੱਕਾ, ਉਹਨੂੰ ਮੈਂ ਵੱਢ ਲਵਾਂ ਤੇ ਉਹਨੂੰ ਬਾਲ ਕੇ ਤੇ ਕੋਲੇ ਬਣਾ ਕੇ ਵੇਚਦਾ ਸੀ। ਕਹਿੰਦੇ ਤੁਰਿਆ ਜਾਂਦਾ ਹਰ ਦਰਖਤ ਨੂੰ ਕੁਹਾੜਾ ਮਾਰ ਕੇ ਤੁਰਿਆ ਜਾਂਦਾ, ਤੇ ਹਨੇਰੇ ਦੇ ਵਿੱਚ ਫਰੀਦ ਵੀ ਦਰਖਤ ਨਾਲ ਲੱਗਾ, ਇੰਜ ਜਾਪਦਾ ਵੀ ਇਹ ਵੀ ਕੋਈ ਦਰਖਤ ਹੀ ਹੈ, ਕੋਈ ਦਰਖਤ ਦਾ ਹੀ ਟਾਣ ਹੈ। ਕਹਿੰਦੇ ਇੱਕ ਕੁਹਾੜਾ ਫਰੀਦ ਨੂੰ ਮਾਰਤਾ,
ਇੱਕ ਕੁਹਾੜਾ ਫਰੀਦ ਨੂੰ ਮਾਰਤਾ ਤੇ ਕਹਿਣ ਲੱਗਾ ਲੈ ਬਈ ਸੁੱਕਾ ਟਾਣ ਲੱਭ ਪਿਆ ਜੀ। ਕਹਿਣ ਲੱਗਾ ਲੈ ਬਈ ਕਿਉਂਕਿ ਤਨ ਸੁੱਕਾ ਪਿੰਜਰ ਸੀ, ਸੁੱਕਾ ਪਿਆ ਸੀ, ਸਰੀਰ ਆਵਾਜ਼ ਆਈ ਇਹੋ ਜੀ। ਕਹਿਣ ਲੱਗਾ ਲੱਭ ਪਿਆ ਸੁੱਕਾ ਟਾਣ। ਕਹਿੰਦੇ ਇਹਨੂੰ ਵੱਢਦੇ ਆ, ਹਨੇਰਾ ਸੀ, ਲੱਭ ਪਿਆ ਸੁੱਕਾ ਟਾਣ, ਇਹਨੂੰ ਵੱਢਦੇ ਆ। ਫਰੀਦ ਦੇ ਜਦੋਂ ਕੁਹਾੜਾ ਮਾਰ ਕੇ ਆਖਿਆ ਲੱਭ ਪਿਆ ਸੁੱਕਾ ਟਾਣ ਲੱਭਦੇ ਆ, ਫਰੀਦ ਕਹਿਣ ਲੱਗਾ ਓਏ ਵੇਖੀ ਕਿਤੇ ਮੈਨੂੰ ਮਾਰ ਨਾ ਦੇਈ ਮੈਂ ਫਰੀਦ ਆ, ਕਿਤੇ ਮੈਨੂੰ ਮਾਰ ਨਾ ਦੇਈ ਮੈਂ ਫਰੀਦ ਆ। ਕਹਿੰਦੇ ਉਹ ਲੁਹਾਰ ਕਹਿਣ ਲੱਗਾ ਤੂੰ ਫਰੀਦ, ਗੱਲ ਤੇ ਤੇਰੀ ਠੀਕ ਏ ਮਾਰ ਨਾ ਦੇਈ, ਪਰ ਮੇਰੇ ਇੱਕ ਸਵਾਲ ਦਾ ਜਵਾਬ ਦੇ। ਓਏ ਭਗਤ ਹੋ ਕੇ ਮੌਤ ਤੋਂ ਡਰ ਗਿਆ? ਮੈਂ ਤੇ ਖਾਧਾ ਭੁਲੇਖਾ ਦਰਖਤਾ, ਮਾਰਨਾ ਨਹੀਂ ਮੈਂ ਤੈਨੂੰ ਹੁਣ, ਪਰ ਤੂੰ ਭਗਤ ਹੋ ਕੇ ਇੰਨੇ ਲਫ਼ਜ਼ ਕਹਿੰਦਾ ਮਾਰਨਾ ਦਈ। ਫਰੀਦ ਆਖਣ ਲੱਗੇ ਪਿਆਰਿਆ ਮੈਂ ਮੌਤ ਤੋਂ ਤੇ ਨਹੀਂ ਡਰਦਾ, ਪਰ ਜੇ ਮੈਂ ਮਰ ਗਿਆ ਮੈਨੂੰ ਤੇ ਰੱਬ ਦੀ ਇੱਛਾ, ਰੱਬ ਦੀ, ਰੱਬ ਨੂੰ ਮਿਲਣ ਦੀ। ਮੈਂ ਮਰ ਗਿਆ ਨਾ ਮੈਨੂੰ ਰੱਬ ਮਿਲਣਾ ਨਾ ਤੈਨੂੰ ਕੋਲੇ ਮਿਲਣੇ, ਦੋਵਾਂ ਨੇ ਖਾਲੀ ਰਹਿ ਜਾਣਾ। ਆਓ ਪੜ੍ਹੀਏ ਸਲੋਕ ਫਰੀਦ ਸਾਹਿਬ ਜੀ ਦਾ।
ਤੂੰ ਲੋੜੀ ਸੋ ਆਪਣਾ, ਤੂੰ ਲੋੜੇ ਅੰਗਿਆਰ, ਹਾਂ ਲੋੜੀ ਸੋ ਆਪਣਾ, ਤੂੰ ਲੋੜੀ ਅੰਗਿਆਰ।
ਹਾਂ ਲੋੜੀ ਅੰਗਿਆਰ ਕਹਿੰਦੇ ਜੇ ਕੋਲਿਆਂ ਨੂੰ, ਕੋਲਿਆਂ ਨੂੰ। ਕਹਿਣ ਲੱਗੇ ਤੂੰ ਕੋਲੇ ਲੱਭਣ ਡਿਆ, ਮੈਂ ਰੱਬ ਲੱਭਣ ਡਿਆ। ਅੱਗ ਸਤਨਾਮ ਹਗੇ ਦੋਵੇਂ ਜੰਗਲ ਚਾ, ਗੱਲ ਮੌਤ ਦੀ ਨਹੀਂ, ਪਰ ਮੇਰੇ ਮਰਨ ਨਾਲ ਨਾ ਮੈਨੂੰ ਪ੍ਰਾਪਤੀ ਹੋਣੀ ਏ ਤੇ ਨਾ ਤੇਰਾ ਕੰਮ ਬਣਨਾ।
ਹੋਂ ਲੋੜੀ ਸੋ ਆਪਣਾ, ਤੂੰ ਲੋੜੇ ਅੰਗਿਆਰ, ਭਗਤਾਂ ਕੋ ਬਲਿਹਾਰਾ। ਹਾਂ ਕੋ ਬਲਿਹਾਰ ਭਗਤਾਂ ਕੋ ਬਲਿਹਾਰ
ਸਾਹਿਬ ਕਹਿੰਦੇ ਮੈਂ ਮੌਤ ਤੋਂ ਨਹੀਂ ਡਰਿਆ, ਗੱਲ ਤੇ ਇੰਨੀ ਵੀ ਮੈਨੂੰ ਮਾਰ ਕੇ ਨਾ ਤੇਰਾ ਕੁਝ ਬਣਨਾ ਨਾ ਮੇਰਾ ਕੁਝ ਬਣਨਾ। ਦਾਸ ਦਾ ਸਾਖੀ ਨਾਲ ਇੰਨਾ ਮਤਲਬ ਨਹੀਂ ਹੁੰਦਾ, ਸੇਧ ਲੈਣੀ ਹੈ। ਸਿੱਖ ਨੇ ਵੀ ਮੌਤ ਤੋਂ ਨਹੀਂ ਡਰਨਾ, ਪਰ ਇਹ ਜ਼ਰੂਰ ਸੋਚਣਾ ਸਿਰ ਉੱਥੇ ਦੇਣਾ ਵਾਕੇ ਕੋਈ ਮੁੱਲ ਪਵੇ। ਆ ਸਕੂਲ ਏ ਸਾਡਾ ਬਾਬਾ ਈਸ਼ਵਰ ਸਿੰਘ ਜੀ, ਇੱਥੇ ਉਹ ਲੜ ਪਏ ਆਪਸ ਚ ਜਿਹੜੇ ਬੱਚਿਆਂ ਦੀ ਕਨਵੇਂਸ ਵਾਲੇ ਡਰਾਈਵਰ, ਉਹ ਡਰਾਈਵਰ ਲੜ ਪਏ ਆਪਸ ਚ। ਦਾਸ ਨੂੰ ਆਸਾ ਹੀ ਵਾਰ ਤੇ ਸੁਣਿਆ ਆਇਆ ਵੀ ਦੋ ਡਰਾਈਵਰ ਲੜ ਪਏ ਜੀ ਆਪਸ ਚ, ਉਹਨਾਂ ਕਿਰਪਾਨਾਂ ਤੱਕ ਕੱਢ ਲਈਆਂ ਤੇ ਆਓ। ਦਾਸ ਗਿਆ, ਦੋਵਾਂ ਨੂੰ ਭਾਇਆ ਗੁਰਦੁਆਰੇ ਵਾਲੀ ਜਗ੍ਹਾ ਤੇ, ਸਮਝਾਇਆ। ਇੱਕ ਕਹਿਣ ਲੱਗਾ ਮੈਂ ਮਜ਼ਬੀ ਆ ਮਜ਼ਬੀ, ਕਹਿੰਦਾ ਮੇਰੇ ਭਾਵੇਂ ਦੋ ਟੋਟੇ ਹੋ ਜਾਣ, ਮੈਂ ਭਾਵੇਂ ਮਰ ਜਾਵਾਂ, ਮੈਂ ਛੱਡਣਾ ਨਹੀਂ। ਕਹਿੰਦੇ ਮਜ਼ਬੀ ਮੌਤ ਤੋਂ ਨਹੀਂ ਡਰਦੇ। ਮੈਂ ਕਿਹਾ ਵੀ ਸ਼ਾਬਾਸ਼, ਤੇਰੇ ਮੌਤ ਤੋਂ ਨਹੀਂ ਡਰਦੇ, ਪਰ ਗੁਰੂ ਗੋਬਿੰਦ ਸਿੰਘ ਨੇ ਇਹ ਨਹੀਂ ਕਿਹਾ ਕਿ ਮਜ਼ਬੀ ਸਿੰਘ ਮੌਤ ਤੋਂ ਇਹੋ ਜਿਹੇ ਨਾ ਡਰਨ, ਵੀ ਆ ਇਹੋ ਜਿਹੀਆਂ ਨਿੱਕੀਆਂ ਜਿਹੀਆਂ ਲੜਾਈਆਂ 'ਚ ਆਪਣੀ ਜਾਨ ਦੇ ਦੇਣ। ਸਰੀਰ ਦੇਣਾ ਜ਼ਰੂਰ ਦੇਣਾ, ਸਾਹਿਬ ਨੂੰ ਕਹਿਣਾ ਤਿਆਰ ਹਾਂ ਜਦੋਂ ਮਰਜ਼ੀ ਬੁਲਾ ਲੈ, ਪਰ ਉੱਥੇ ਦੇਣਾ ਜਿੱਥੇ ਵਾਕੇ ਲੋੜ ਹੈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ। ਤੁਸੀਂ ਆਪਣੀ ਘਰੇਲੂ ਲੜਾਈ ਚ ਸਿਰ ਦੇ ਦਿਓ, ਉਹਨੂੰ ਬੁਲਿਆਰ ਕੋਈ ਵੱਡੀ ਗੱਲ ਨੀ, ਉਹ ਤੇ ਜਾਇਆ ਚਲਾ ਗਿਆ। ਪੜ੍ਹਦੇ ਹੋ ਨਾ ਅਰਦਾਸ ਵਿੱਚ ਹਰਿਮੰਦਰ ਸਾਹਿਬ ਦੇ ਉੱਤੇ ਕਈ ਵਾਰੀ ਕੀ ਕੁਝ ਹੋਇਆ, ਉਹ ਕੁਰਬਾਨੀਆਂ ਲੇਖੇ ਚ ਨੇ। ਤੇ ਕੋਈ ਵੈਸੇ ਹੀ 10,000 ਪਿੱਛੇ ਲੜ ਕੇ ਆਪਸ ਚ ਜਾਨ ਦੇ ਦੇਵੇ ਤੇ ਉਹ ਕਵੇ ਵੀ ਮੈਂ ਮੌਤ ਤੋਂ ਨਹੀਂ ਡਰਦਾ, ਤੇ ਉਹ ਤੇ ਕੋਈ ਮੌਤ ਲੇਖੇ ਚ ਨਾ ਗਈ। ਜੇ ਤੇਰੀ ਏਡੀ ਵੱਡੀ ਵਿਵਸਥਾ ਬਣ ਜਾਵੇ ਤੇ ਸੀਸ ਵੀ ਉੱਥੇ ਦੇ ਜਿੱਥੇ ਨਾਲ ਧਰਮ ਦੀ ਗੱਲ ਹੋਵੇ, ਧਰਮ ਦੀ। ਜਿਵੇਂ ਬਾਬਾ ਦੀਪ ਸਿੰਘ ਜੀ ਦੇ ਕੰਨਾਂ ਚ ਜਦੋਂ ਆਵਾਜ਼ ਪਈ ਗੁਰੂ ਰਾਮਦਾਸ ਜੀ ਦਾ ਸਰੋਵਰ ਪੂਰਿਆ ਜਾ ਰਿਹਾ ਹੈ, ਫਿਰ ਚੁੱਕ ਲਿਆ ਖੰਡਾ। ਇਹਨੂੰ ਕਹਿੰਦੇ ਧਰਮ ਦੇ ਕਰਕੇ ਸੀਸ ਦੇਣਾ। ਫਰੀਦ ਸਾਹਿਬ ਕਹਿੰਦੇ ਮੌਤ ਤੋਂ ਨਹੀਂ ਡਰਦਾ, ਪਰ ਇੱਥੇ ਤੇ ਜੇ ਤੇਰੇ ਕੋਲ ਮੈਂ ਮਾਰਿਆ ਗਿਆ, ਨਾ ਤੈਨੂੰ ਕੋਲੇ ਲੱਭਣੇ ਨਾ ਮੈਨੂੰ ਮੇਰਾ ਰੱਬ ਲੱਭਣਾ। ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰ ਲੋਹਾਰ, ਹੋ ਲੋਹੜੀ ਸ਼ੋ ਆਪਣਾ ਤੂੰ ਲੋੜੇ ਅੰਗਿਆਰ, ਤੂੰ ਕੋਲੇ ਲੱਭਦਾ ਮੈਂ ਰੱਬ ਲੱਭਦਾ। ਕਹਿੰਦੇ ਤਨ ਸੁੱਕ ਗਿਆ। ਉਹ ਵੇਲਾ ਜਦੋਂ ਆਕਾਸ਼ਵਾਣੀ ਹੋਈ, ਫਰੀਦ ਖਵਾਜਾ ਚਿਸ਼ਤੀ ਕੋਲ ਜਾ, ਉਹਨਾਂ ਦੀ ਸੇਵਾ ਕਰ, ਫਿਰ ਤੈਨੂੰ ਪ੍ਰਾਪਤੀ ਹੋਏਗੀ। ਚਲਾ ਗਿਆ ਖਵਾਜਾ ਚਿਸ਼ਤੀ। ਦਿਨੇ ਰਾਤ ਬੰਦਗੀ ਕਰਨ ਵਾਲੇ ਫਕੀਰ ਸਨ, ਮਹਾਂਪੁਰਖ ਸਨ। ਜਾ ਕੇ ਬੇਨਤੀ ਕਰਕੇ ਇੱਕ ਸੇਵਾ ਲੈ ਲਈ, 'ਪਾਣੀ ਗਰਮ ਕਰਕੇ ਇਸ਼ਨਾਨ ਕਰਾਉਣ ਦੀ। ਕਿੰਨਾ ਸਮਾਂ ਬੀਤ ਗਿਆ ਇਸ਼ਨਾਨ ਕਰਾਉਂਦਿਆਂ ਕਰਾਉਂਦਿਆਂ ਕਰਾਉਂਦਿਆਂ।
اج امتحان دی رات آ گئی. ایہو جی رات گرو امردہ جی دے جیون چ بھی آئی سی. آخو ست نام. گرو امردہ جی نے بھی اپنے مرشد دی سیوا ویاسا تو جل لیا کے روز اشنان کرانا. ایک رات آئی سی امتحان دی. وہ کیڑی رات سی؟
چکھڑ جان گی میوں ورسے بیبور دیکھن جا.
صدقہ گرو امرداس جی نو سویرے بارہ وار ملے سی نمانیاں دا مان گرو امرداس. اج او رات فرید دیوی آئی جیون وچ تیز نیری تے تیز بارش. پانی گرم کر کے اشنان کراندا سی. او سما سی سوا دے وچ تہدا ہویا گوہا رات نو نپ دیندے سن. सवेरे ओहो गोए तो फूक मार के अग अगे जला लेंदे. कहंदे इन्नी नेरी इन्नी बारिश अज ओ बाल्टी जिस सवाह दे विच गोहा नपिया बाल्टी जिस सवाह पाके ओ भी गिली सब कुछ गिला. उधरों फरीद सोचदा अग कित्थों ले आईए अग कित्थों ले आईए. एडी तेज बारिश तेज नेरी है. जा सोच सोच के की वेख्या सामने एक निकी जी झुग्गी कह लो कोठा कह लो लाइट नजर आ रही दीवा बलदा पे. कहन लगा उथो ले आईए. जदो तुरन लगा कहंदा मीह बड़ी तेज मूह चो निकलिया फरीदा गलियां चिकड़ दूर घर कई ते कर बोल जांदे आ कक्के नाल कक्का नहीं कग्गा है. दूर घर नाल प्यारे नेहो चलां ता भिजे कंबली रहां ता टुटे. वाहिगुरु कृपा कर. गलियां चिकड़ दूर घर नाल प्यारे नेहो मेरी कंबली भिज जाएगी. बारिश बंद कर दे. ਜਦੋਂ ਇੰਨੀ ਗੱਲ ਕਹੀ ਫਰੀਦ ਦੇ ਮਨ ਦੀ ਬਿਰਤੀ ਖਿੰਡ ਗਈ। ਕਿਉਂ? ਰੱਬ ਦੇ ਭਾਣੇ ਤੇ ਲੱਤ ਮਾਰਨ ਵਾਲੀ ਗੱਲ ਕਹਿਤੀ, ਬਿਰਤੀ ਖਿੰਡ ਗਈ। ਗੁਰਮੁਖ ਦੀ ਬਿਰਤੀ ਖਿੰਡ ਜੇ ਉਹਦੇ ਵਾਸਤੇ ਇਹਦੇ ਤੋਂ ਵੱਡਾ ਦੁਨੀਆਂ ਚ ਦੁੱਖ ਕੋਈ ਨਹੀਂ। ਤੁਹਾਡੇ ਚੋਂ ਕੋਈ ਨਾਮ ਜਪਣ ਵਾਲਾ ਬੈਠਾ ਹੋਵੇ, ਰੋਜ਼ 4 ਵਜੇ ਜਾਗਦਾ ਹੋਵੇ, ਐਸੀ ਗੱਲ ਬਣ ਜੇ ਉਹਦੀ ਅੱਖ ਹੀ ਨਾ ਖੁੱਲੇ 6-6:30 ਵਜੇ ਤੱਕ, ਉਹ ਕਹੇਗਾ ਮੇਰੇ ਵਰਗਾ ਦੁਖੀ ਕੋਈ ਨਹੀਂ। ਇਹ ਨਿਸ਼ਾਨੀ ਜੇ ਆਮ ਬੰਦੇ ਦਾ 100 ਰੁਪਇਆ ਗੁਆਜੇ, 1000 ਗੁਆਜੇ, 2000 ਗੁਆਜੇ, ਉਹ ਚਿੰਤਾ ਲਾ ਲੇਗਾ। ਘਰ ਵਾਲੀ ਕਹੇਗੀ ਰੋਟੀ ਖਾਓ, ਕਹਿੰਦੇ ਮੈਂ ਨੀ ਖਾਣੀ। ਕਿਉਂ ਨੀ ਖਾਣੀ? ਅੱਜ ਸਾਰੀ ਦਿਹਾੜੀ ਗਾਹਕ ਨੀ ਆਇਆ ਹੱਟੀ ਤੇ। ਮਨਮੁਖ ਬੰਦਾ ਇਹਨਾਂ ਚੀਜ਼ਾਂ ਨੂੰ ਦੁੱਖ ਗਿਣੇਗਾ, ਪਰ ਗੁਰਮੁਖ ਇਹਨਾਂ ਚੀਜ਼ਾਂ ਨੂੰ ਪੈਰ ਥੱਲੇ ਲਤਾੜ ਕੇ ਲੰਘ ਜਾਏਗਾ। ਉਹ ਕਹਿੰਦਾ ਇਹ ਕੀ ਚੀਜ਼ਾਂ ਨੇ? ਜੇ ਉਹਨੂੰ ਪੁੱਛੋਗੇ ਵੀ ਤੈਨੂੰ ਕੋਈ ਦੁੱਖ, ਤੇ ਉਹ ਇੱਕੋ ਦੁੱਖ ਆਏਗਾ ਉਹਦੇ ਕੋਲ, ਇੱਕ ਦੁੱਖ ਕੱਟੋ ਰਾਮ ਰਾਏ, ਮੇਰਾ ਹਿਰਦੇ ਰਾਮ ਕੀ ਨਾ ਜਪੋ ਸਵੇਰਾ। ਗੁਰਮੁਖ ਦਾ ਦੁੱਖ ਹੈ ਜਦੋਂ ਉਹ ਗੁਰੂ ਨਾਨਕ ਦੇ ਚਰਨਾਂ ਤੋਂ ਦੂਰ ਹੋ ਜਾਂਦਾ। ਇੱਕ ਬੀਬੀ ਦਾਸ ਨੂੰ ਮਿਲੀ, ਕਹਿਣ ਲੱਗੀ ਮੈਂ ਬੜਾ ਸੋਹਣਾ ਗੁਰੂ ਨਾਨਕ ਦੇ ਚਰਨਾਂ ਚ ਰਸ ਲੈਨੀ ਸਾਂ, ਕੀਰਤਨ ਚ ਬਵਾਂ, ਸਿਮਰਨ ਚ ਬਵਾਂ, ਬਾਣੀ ਪੜਨ ਲਈ ਬਵਾਂ, ਹੁਣ ਬਹਿਨੀ ਆ ਤੇ ਅੱਗੇ ਜੁੱਤੀਆਂ ਦੇ ਸੀਨ ਆਉਂਦੇ ਨੇ, ਮੇਰੇ ਵਰਗੀ ਦੁਖੀ ਕੋਈ ਨਹੀਂ। ਦਾਸ ਨੇ ਕਿਹਾ ਕੋਈ ਗਲਤੀ ਕੀਤੀ ਹੋਏਗੀ? ਕਹਿਣ ਲੱਗੀ ਕਿਸੇ ਦੀ ਅਰਦਾਸ ਕੀਤੀ ਹੈ। ਨਾਮ ਜਪਣ ਵਾਲਾ ਜਦੋਂ ਕਿਸੇ ਦੀ ਅਰਦਾਸ ਕਰਦਾ ਉਹਨੂੰ ਕਈ ਵਾਰੀ ਪੁੰਨ ਕੋਲੋਂ ਦੇਣੇ ਪੈਂਦੇ ਨੇ। ਅਜੇ ਨਵੀਂ ਨਵੀਂ ਸੀ, ਅਣਜਾਣ ਸੀ, ਕਿਸੇ ਪੂਰਨ ਮਹਾਂਪੁਰਸ਼ ਦੀ ਮਾਰ ਨਹੀਂ ਸੀ ਖਾਧੀ, ਅਰਦਾਸ ਕਰਤੀ, ਪੁੰਨ ਥੋੜੇ ਸੀ, ਸਾਰੇ ਦੇਣੇ ਪੈ ਗਏ। ਪੁੰਨਾ ਕਰਕੇ ਮਨ ਜੁੜਦਾ, ਪੁੰਨ ਖਤਮ ਹੋ ਗਏ, ਉੱਥੇ ਹੀ ਗੱਲ ਆ ਗਈ, ਮਾੜੇ ਸੀਨ ਅੱਗੇ ਆਣੇ ਸ਼ੁਰੂ ਹੋ ਗਏ। ਕਹਿੰਦੇ ਜਦੋਂ ਫਰੀਦ ਨੇ ਕਿਹਾ, ਫਰੀਦਾ ਗਲੀਆਂ ਚੱਕੜ ਦੂਰ ਘਰ ਨਾਲ ਪਿਆਰੇ, ਨੇਹੋਂ ਚਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇਹੋਂ। ਕਹਿੰਦੇ ਉਸੇ ਵੇਲੇ ਮਨ ਦੀ ਬਿਰਤੀ ਖਿੰਡ ਗਈ, ਫਰੀਦ ਸਮਝ ਗਿਆ ਇੰਜ ਲੱਗਦਾ ਵੀ ਜਿਹਦੇ ਨਾਲ ਮੈਂ ਪਿਆਰ ਕਰਦਾ ਉਹ ਰੁੱਸ ਗਿਆ। ਰੁੱਸਣਾ ਹੀ ਸੀ ਨਾ, ਜਿਵੇਂ ਤੁਸੀਂ ਅੱਗੇ ਵੀ ਸੁਣਦੇ ਹੋ, 6ਵੇਂ ਪਾਤਸ਼ਾਹ ਵੇਲੇ ਮਾਈ ਖੀਰ ਲਿਆਉਂਦੀ ਸੀ, ਤੇ ਜਦੋਂ ਉਹਨੇ ਕਿਹਾ ਅੱਜ ਮੀਂਹ ਬੜਾ, ਖੀਰ ਕਿਵੇਂ ਲਿਆਵਾਂ, ਅਰਦਾਸ ਕਰਤੀ ਮੀਂਹ ਰੁਕ ਜੇ ਖੀਰ ਲੈ ਜਾ, ਮੀਂਹ ਤੇ ਰੁਕ ਗਿਆ, ਪਰ 6ਵੇਂ ਪਾਤਸ਼ਾਹ ਨੇ ਖੀਰ ਪ੍ਰਵਾਨ ਨਹੀਂ ਕੀਤੀ। ਕਹਿਣ ਲੱਗਿਆ ਮੀਂਹ ਲੱਖਾਂ ਬੱਬੀਆਂ ਦੀ ਪਿਆਸ ਬੁਝਾ ਰਿਹਾ ਸੀ, ਹਨੇਰੀ ਲੱਖਾਂ ਸੱਪਾਂ ਦੇ ਢਿੱਡ ਦੀ ਭੁੱਖ ਦੂਰ ਹੋ ਰਹੀ ਸੀ, ਕਈ ਸੱਪ ਮਿੱਟੀ ਖਾਂਦੇ ਨੇ, ਤੇ ਤੂੰ ਸਾਰਿਆਂ ਦੇ ਢਿੱਡ ਤੇ ਲੱਤ ਮਾਰੀ, ਅਸੀਂ ਤੇਰੀ ਖੀਰ ਨੂੰ ਕੀ ਕਰਨਾ। ਗੁਰਸਿੱਖ ਨੇ ਕਦੀ ਇਹ ਅਰਦਾਸ ਨਹੀਂ ਕਰਨੀ, ਮੀਂਹ ਬੰਦ ਹੋ ਜੇ ਉਹਦੇ ਰੰਗ ਵਿੱਚ। ਫਰੀਦ ਕਹਿੰਦੇ ਬੈਠਾ ਪਰ ਬਿਰਤੀ ਖਿੰਡ ਗਈ। ਇੱਕ ਵਾਰੀ ਫਰੀਦ ਨਾਲ ਹੋਰ ਵੀ ਬੀਤੀ ਏ, ਬਾਣੀ ਚ ਆਇਆ ਦਰਿਆ ਜ਼ੋਰਾਂ ਤੇ ਚੜਿਆ ਤੇ ਕਿੰਨੀਆਂ ਝੁੱਗੀਆਂ ਢਾਈ ਜਾਂਦਾ, ਕਿੰਨੀਆਂ ਝੁੱਗੀਆਂ ਢਾਈ ਜਾਂਦਾ, ਤੇ ਫਰੀਦ ਨੇ ਕਹਿਤਾ ਕੰਦੀ ਵਹਿਣ ਨਾ ਢਾਏ ਤੋਂ ਵੀ ਲੇਖਾ ਦੇਵਣਾ। ਦਰਿਆ ਨੂੰ ਕਹਿਤਾ ਫਰੀਦ ਨੇ, ਉਹ ਕਿਉਂ ਐਡੀ ਉੱਚੀ ਉੱਚੀ ਵਹਿਣਾ ਪਿਆ, ਕਿੰਨੀਆਂ ਝੁੱਗੀਆਂ ਢਾਤੀਆਂ, ਇਹ ਦਰਿਆ ਤੈਨੂੰ ਵੀ ਲੇਖਾ ਦੇਣਾ ਪਏਗਾ। ਰੱਬ ਦੇ ਭਗਤ ਦਰਿਆ ਨਾਲ, ਮਿੱਟੀ ਨਾਲ, ਆਕਾਸ਼ ਨਾਲ, ਸਭ ਨਾਲ ਗੱਲਾਂ ਕਰ ਲੈਂਦੇ ਆ। ਮੇਰੇ ਕੋਲ ਸਮਾਂ ਨਹੀਂ, 7:15 ਹੋ ਗਏ ਨੇ। ਫਰੀਦ ਦੀ ਕਬਰ ਦੇ ਨਾਲ ਵੀ ਇੱਕ ਵਾਰੀ ਮੁਲਾਕਾਤ ਹੋਈ ਹੈ, ਜਿਹੜਾ ਸਲੋਕ ਹੈ ਨਾ, ਗੌਰ ਨਿਮਾਣੀ ਸੱਡ ਕਰੇ ਨਿਘਰਿਆਂ ਘਰ ਆਓ। ਗੌਰ ਕਹਿੰਦੇ ਮਿੱਟੀ ਨੂੰ, ਸਰਪਰ ਇੱਥੇ ਆਉਣਾ ਮਰਨ ਨੂੰ ਨਾ ਡਰਿਆਓ, ਕਬਰ ਨੇ ਆਵਾਜ਼ ਦਿੱਤੀ ਸੀ ਫਰੀਦ ਨੂੰ ਆ ਜਾ ਮੇਰੇ ਕੋਲ। ਇਹ ਫਿਰ ਟੌਪਿਕ ਲੰਬਾ ਚੱਲ ਜਾਏਗਾ। ਫਰੀਦ ਨੇ ਜਿਵੇਂ ਕਿਹਾ ਨਾ ਗਲੀਆਂ ਚੱਕੜ ਦੂਰ ਘਰ ਨਾਲ ਪਿਆਰੇ ਨੇ, ਇੱਕ ਵਾਰੀ ਦਰਿਆ ਵਗਦਾ ਪਿਆ ਸੀ, ਝੁੱਗੀਆਂ ਢਾ ਰਿਹਾ ਸੀ, ਤੇ ਫਰੀਦ ਜੀ ਨੇ ਉਦੋਂ ਵੀ ਕਹਿਤਾ ਸੀ ਕੰਦੀ ਵਹਿਣ ਨਾ ਢਾਏ ਤੋ ਵੀ ਲੇਖਾ ਦੇਵਣਾ। ਉਹ ਦਰਿਆ ਕਿਉਂ ਝੁੱਗੀਆਂ ਢਾਈ ਜਾਂਦਾ, ਲੇਖਾ ਦੇਣਾ ਪਏਗਾ, ਹੈ ਬੰਦਗੀ ਵਾਲਾ ਸੀ, ਦਰਿਆ ਨੀਵਾਂ ਹੋ ਗਿਆ, ਦਰਿਆ ਤੇ ਨੀਵਾਂ ਹੋ ਗਿਆ, ਪ੍ਰਕਾਸ਼ਵਾਣੀ ਹੋਈ ਫਰੀਦਾ ਚੰਗਾ ਨਹੀਂ ਕੀਤਾ, ਇਹ ਝੁੱਗੀਆਂ ਵੀ ਮੈਂ ਆਪਣੇ ਰੰਗ ਚ ਢਾ ਰਿਹਾ ਸਾਂ। ਆਖੋ ਸਤਨਾਮ।
ਫਰੀਦਾ ਤੂੰ ਚੰਗਾ ਨੀ ਕੀਤਾ ਮੇਰੇ ਭਾਣੇ ਚ ਲੱਤ ਮਾਰ ਕੇ। ਫਰੀਦ ਨਾਲ ਹੀ ਕਹਿੰਦਾ ਵਾਹਿਗੁਰੂ ਗਲਤੀ ਹੋ ਗਈ। ਪਹਿਲਾਂ ਕਹਿੰਦਾ ਕੰਧੀ ਵਹਿਣ ਨਾ ਢਾਏ, ਟੌਂਬੀ ਲੇਖਾਂ ਦੇਵਣਾ ਨਾਲ ਹੀ ਕਹਿੰਦਾ ਜਿੱਧਰ ਰੱਬ ਰਜਾਏ ਵਹਿਣ ਤਿਹਾਹੂ ਤੋ ਕਰੇ। ਕਹਿੰਦਾ ਮੈਂ ਨੀ ਤੈਨੂੰ ਕਹਿੰਦਾ ਤੂੰ ਨੀਵਾਂ ਹੋ ਕੇ ਉੱਚਾ ਹੋ, ਜਿੱਧਰ ਤੈਨੂੰ ਰੱਬ ਦੀ ਰਜਾ ਖੜਦੀ ਏ ਵਹਿੰਦਾ ਜਾ ਭਾਈ ਵਹਿੰਦਾ ਜਾ, ਮੇਰਾ ਰੱਬ ਰੁੱਸ ਗਿਆ ਕਹਿਣ ਨਾਲ। ਆਖੋ ਸਤਨਾਮ, ਕੰਧੀ ਵਹਿਣ ਨਾ ਧਾਏ ਟੌਂਬੀ ਲੇਖਾਂ ਦੇਵਣਾ। ਫਿਰ ਕਹਿੰਦਾ ਜਿੱਧਰ ਰੱਬ ਰਜਾਏ ਵਹਿਣ ਤਦਾਊ ਗਉ ਕਰੇ, ਜਿੱਧਰ ਤੈਨੂੰ ਰੱਬ ਦੀ ਰਜਾ ਕੱਢਦੀ ਏ ਜਾ ਵਗੀ ਜਾ ਵਗੀ ਜਾ, ਢਾਨਾ ਢਾਈ ਜਾ ਉਹਦਾ ਰੰਗ। ਇਸ ਤਰ੍ਹਾਂ ਹੀ ਕਹਿਤਾ ਮੀਂਹ ਬੰਦ ਹੋ ਜਾਵੇ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਉਹ ਚਲਾਂ ਤਾਂ ਭਿੱਜੇ ਕੰਬਲੀ। ਜਦੋਂ ਮਨ ਦੀ ਬਿਰਤੀ ਖਿੰਡ ਗਈ ਸਮਝ ਗਿਆ ਮੈਂ ਰੱਬ ਦੇ ਭਾਣੇ ਤੇ ਲੱਤ ਮਾਰੀ ਏ, ਨਾਲ ਹੀ ਦੂਜਾ ਸਲੋਕ ਉਚਾਰਿਆ ਭਿੱਜਿਓ ਸਜਿਓ ਕੰਬਲੀ ਅੱਲੋ ਵਰਸਿਓ। ਕਹਿੰਦਾ ਮੈਂ ਟਗੇ ਦੀ ਕੰਬਲੀ ਪਿੱਛੇ ਤੇਰੇ ਭਾਣੇ ਨੂੰ ਲੱਤ ਮਾਰਦਾ, ਕੰਬਲੀ ਭਿੱਜਦੀ ਭਿੱਜ ਜਾਵੇ ਤੂੰ ਰੱਜ ਕੇ ਜਿਵੇਂ ਮਰਜ਼ੀ ਵਰਸ, ਜਾਏ ਮਿਲਾਂ ਤੇਨਾ ਸੱਜਣਾ ਟੁੱਟੋ ਨਾਹੀ ਨੇਹ। ਚਲਾ ਗਿਆ ਜਾ ਬੂਆ ਖੜਕਾਇਆ ਤੇ ਰੇਸਵਾ ਦਾ ਕਰ ਕੌਣ ਏ? ਆਖਿਆ ਮੈਂ ਫਰੀਦ ਹਾਂ। ਕੀ ਚਾਹੀਦਾ? ਬੀਬੀ ਅੱਗ ਚਾਹੀਦੀ ਏ, ਅੱਗ ਕੀ ਕਰਨੀ ਇਸ ਵੇਲੇ? ਕਹਿਣ ਲੱਗਾ ਮੈਂ ਆਪਣੇ ਮੁਰਸ਼ਦ ਨੂੰ ਰੋਜ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਣਾ ਵਾ, ਅੱਜ ਮੇਰੇ ਆਪਣੇ ਡੇਰੇ ਦੀ ਅੱਗ ਬੁਝ ਗਈ ਏ। ਜੇ ਅੱਗ ਨਾ ਮਿਲੀ ਮੇਰੇ ਮੁਰਸ਼ਦ ਦੇ ਨਿਯਮ ਚ ਵੀ ਫਰਕ ਪੈ ਜਾਏਗਾ ਤੇ ਮੇਰੇ ਨਿਯਮ ਚ ਵੀ ਫਰਕ ਪੈ ਜਾਏਗਾ। ਬੀਬੀ ਅੱਗ ਦੇ ਦੇ, ਮੇਰਾ ਨਿਯਮ ਹੈ ਕਈ ਸਾਲਾਂ ਤੋਂ ਉਹਦੇ ਵਿੱਚ ਤਰੇੜ ਆ ਜਾਏਗੀ, ਫਰਕ ਪੈ ਜਾਏਗਾ। ਕਹਿੰਦੇ ਉਹ ਵੇਸਵਾ ਕਹਿੰਦੀ ਬੜੀ ਨਿਯਮ ਨਿਯਮ ਦੀਆਂ ਗੱਲਾਂ ਕਰਦਾ, ਦੇਖਾਂ ਤੇ ਸਹੀ ਕੱਚਾ ਕੇ ਪੱਕਾ। ਕਹਿਣ ਲੱਗੀ ਜੇ ਅੱਗ ਲੈਣੀ ਤੇ ਖੱਬੀ ਅੱਖ ਦਾ ਡੇਲਾ ਦੇਣਾ ਪਏਗਾ। ਕਹਿੰਦੇ ਛੁਰੀ ਲਈ, ਡੇਲਾ ਕੱਢਿਆ, ਪੱਟੀ ਬੰਨੀ, ਅੱਗ ਲੈ ਆਉਂਦੀ ਸਾਡੇ ਵਾਸਤੇ ਵੱਡੀ ਗੱਲ ਹੈ। ਕਿਵੇਂ ਛੁਰੀ ਲਲੀ ਤੇ ਡੇਲਾ ਕੱਢਤਾ, ਪਰ ਕਿਸੇ ਦਿਨ ਰੰਗ ਚ ਆ ਜਾਓਗੇ ਇਹ ਤੇ ਡੇਲਾ ਸੀਸ ਵੀ ਦੇਣਾ ਔਖਾ ਨਹੀਂ ਹੋਏਗਾ। ਗੱਲ ਰੰਗ ਦੀ ਹੈ। ਪੱਟੀ ਬੰਨੀ ਤੇ ਆ ਗਿਆ, ਗਰਮ ਕੀਤਾ ਪਾਣੀ ਤੇ ਸਮੇਂ ਸਿਰ ਕਰ ਦਿੱਤੀ ਤਿਆਰੀ। ਮੁਰਸ਼ਦ ਇਸ਼ਨਾਨ ਕਰ ਰਿਹਾ, ਫਰੀਦ ਕਰਾਉਂਦਾ ਪਿਆ। ਪਿਆਰ ਨਾਲ ਆਖੋ ਸਤਨਾਮ। ਮੁਰਸ਼ਦ ਇਸ਼ਨਾਨ ਕਰ ਰਿਹਾ, ਫਰੀਦ ਕਰਾ ਰਿਹਾ ਤੇ ਮੁਰਸ਼ਦ ਪੁੱਛਦਾ ਖਵਾਜਾ ਚਿਸ਼ਤੀ, ਫਰੀਦ ਪੱਟੀ ਬੰਨੀ ਅੱਖ ਤੇ? ਕਹਿੰਦਾ ਜੀ ਅੱਖ ਆਈ ਹੋਈ ਏ। ਅੱਖ ਦਰਦ ਹੋਵੇ ਤੇ ਕਹਿੰਦੇ ਆ ਅੱਖ ਆਈ ਹੋਈ ਏ। ਕਹਿੰਦਾ ਜੀ ਅੱਖ ਆਈ ਹੋਈ ਏ। ਮੁਰਸ਼ਦ ਨੇ ਫਿਰ ਇਸ਼ਨਾਨ ਕਰਦੇ ਕਰਦੇ ਦੁਬਾਰਾ ਪੁੱਛਿਆ, ਫਰੀਦ ਪੱਟੀ ਬੰਨੀ ਅੱਖ ਤੇ? ਕਹਿੰਦਾ ਜੀ ਅੱਖ ਆਈ ਹੋਈ ਏ। ਭਾਵ ਕੀ ਸੀ? ਅੱਖ ਦਰਦ ਕਰਦੀ ਏ। ਗੁੱਸਾ ਨਾ ਕਰਿਓ, ਸਾਡੇ ਵਰਗਾ ਕੋਈ ਹੁੰਦਾ ਤੇ ਉਹਨੇ ਕੀ ਕਹਿਣਾ ਸੀ, ਤੇਰੇ ਨਹਾਣ ਦੇ ਪਾਣੀ ਗਰਮ ਚ ਫਰਕ ਨਾ ਪੈ ਜੇ, ਅੱਖ ਦਾ ਡੇਲਾ ਦੇ ਕੇ ਅੱਗ ਲੈ ਕੇ ਆਇਆ ਤੁਹਾਡੇ ਲਈ। ਪਰ ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ। ਇਹ ਵੀ ਬੜੀ ਵੱਡੀ ਦਾਤ ਜੇ ਗੁਰੂ ਕੋਲੋਂ ਮਿਲ ਜਾਵੇ। ਆ ਕੋਈ ਮੁੰਡਾ ਸੀ ਦੁਕਾਨ ਤੇ ਬੈਠਾ, ਉਹਦੀ ਝੋਕ ਲੱਗ ਗਈ। ਦੁਪਹਿਰ ਦਾ ਵੇਲਾ, 1 ਵਜੇ ਦਾ, ਗਾਹਕ ਆ ਗਿਆ, ਕਹਿੰਦਾ ਸੌਦਾ ਦੇ। ਉਹਦੀ ਝੋਕ ਲੱਗੀ, ਗਾਹਕ ਨੇ ਲਾਇਆ ਮੋਢੇ ਤੋਂ ਸੌਦਾ ਦੇ, ਅੱਖਾਂ ਖੋਲੀਆਂ ਸੌਦਾ ਦੇਣ ਲੱਗਾ। ਗਾਹਕ ਕਹਿੰਦਾ ਸੌਦਾ ਲੈਣ ਤੋਂ ਪਹਿਲੇ ਕਹਿਣ ਲੱਗਾ ਦੱਸ ਤੇ ਸਹੀ ਤੂੰ ਹੱਟੀ ਤੇ ਸੌ ਕਿਉਂ ਗਿਆ? ਅਣਜਾਣ ਸੀ। ਕਹਿੰਦਾ ਤੈਨੂੰ ਨੀ ਪਤਾ ਰਾਤੀ ਮੈਂ 2 ਵਜੇ ਦਰਬਾਰ ਸਾਹਿਬ ਜਾਂਦਾ, ਨੀਂਦਰ ਤੇ ਆਈ ਜਾਂਦੀ ਏ। ਪ੍ਰਗਟ ਇਹਨੂੰ ਕਹਿੰਦੇ ਅਣਜਾਣਪੁਣਾ, ਬਚਪਨਾ, ਆਪਣੀ ਭਗਤੀ ਨੂੰ ਆਪਣੇ ਨੇਮ ਨੂੰ ਪ੍ਰਗਟ ਕਰ ਦੇਣਾ। ਇਹੋ ਹੀ ਕਹਿ ਦਿੰਦਾ ਵੀ ਅੱਖ ਲੱਗ ਗਈ ਸੀ, ਵੈਸੇ ਲੱਗ ਗਈ ਸੀ। ਆ ਜਿਹੜੇ ਸੰਗਮਰਮਰਾਂ ਤੇ ਨਾਂ ਲਿਖਾਉਂਦੇ ਨੇ ਕਿ ਗੁਰੂ ਨਾਨਕ ਨੂੰ ਪਤਾ ਨੀ ਤੁਸੀਂ ਦਾਨ ਕੀਤਾ, ਤੁਸੀਂ ਦੱਸ ਦਿਓ। ਜਦੋਂ ਤੁਸੀਂ ਦਾਨ ਕਰਦੇ ਹੋ ਨਾਲੇ ਤੇ ਕਹਿੰਦੇ ਹੋ ਘੱਟ ਘੱਟ ਕੇ, ਅੰਤਰ ਕੀ ਜਾਣਦੇ? ਨਾਂ ਦੇ ਇਸੇ ਪਿੱਛੇ ਲਿਖਾਉਂਦੇ ਹੋ ਨਾ, ਇਹ ਤੇ ਹੈ ਨੀ ਵੀ ਗੁਰੂ ਨਾਨਕ ਜਾਣਦਾ ਨੀ ਤੁਸੀਂ ਕੀ ਦਿੱਤਾ, ਉਹ ਤੇ ਜਾਣਦਾ, ਉਹ ਤੇ ਬੈਠੇ ਮੋਢੇ ਦੇ ਉੱਤੇ ਚਿੱਤਰ ਤੇ ਗੁਪਤ ਲਿਖਦੇ ਪਏ ਆ। ਤੁਸੀਂ ਸਿਰਫ ਅਸੀਂ ਲਿਖਾਉਂਦੇ ਇਸੇ ਪਿੱਛੇ ਆ, ਸਾਡਾ ਕੋਈ ਰਿਸ਼ਤੇਦਾਰ ਪੜ੍ਹੇ ਤੇ ਸਾਨੂੰ ਆ ਕੇ ਪੁੱਛੇ ਤੇ ਅਸੀਂ ਖੁਸ਼ ਹੋਵਾਂਗੇ, ਸਾਨੂੰ ਸ਼ਾਬਾਸ਼ੀ ਕਹੇਗਾ। ਤੁਸੀਂ ਕਦੀ ਨੋਟ ਕਰੋ, ਨਾਂ ਲਿਖਾਉਣ ਵਾਲਾ ਸੰਗਮਰਮਰ ਤੇ ਇੰਨਾ ਹੀ ਲਿਖਾ ਦੇਵੇ ਨਾ, ਗੁਰਮੀਤ ਸਿੰਘ ਨੇ 1001 ਦੀ ਸੇਵਾ ਕਰਾਈ ਤਾਂ ਵੀ ਚਲੋ ਬਚਾ ਹੋ ਗਿਆ, ਪਰ ਉਹ ਕਦੀ ਵੇਖੋ ਨਾਂ ਲਿਖਾਉਣ ਵਾਲਾ ਇਹ ਨਹੀਂ ਲਿਖਾਉਂਦਾ, ਕੋਈ ਵੀ ਨਾਂ ਹੋਵੇ ਵੀ ਗੁਰਮੀਤ ਸਿੰਘ ਨੇ ਇੰਨੀ ਸੇਵਾ ਕਰਾਈ, ਉਹ ਕਹਿੰਦਾ ਨਾਂ ਲਿਖਾਉਣ ਵੇਲੇ ਗੁਰਮੀਤ ਸਿੰਘ ਤੇ ਅੰਮ੍ਰਿਤਸਰ ਚ 500 ਹੋਣਗੇ, ਪਤਾ ਕਿਵੇਂ ਲੱਗੇਗਾ ਵੀ ਕਿਹੜੇ ਗੁਰਮੀਤ ਸਿੰਘ ਨੇ ਕਰਾਈ। ਉਹ ਫਿਰ ਕਹਿੰਦਾ ਗੁਰਮੀਤ ਸਿੰਘ ਪੁੱਤਰ ਫਲਾਣਾ ਸਿੰਘ, ਪੋਤਰਾ ਫਲਾਣਾ ਸਿੰਘ, ਮੱਲਾ ਫਲਾਣਾ, ਮਕਾਨ ਨੰਬਰ ਇੰਨਾ, ਪੂਰਾ ਵੇਰਵਾ ਦਿੰਦਾ ਵੀ ਜਿਹੜਾ ਪੜ੍ਹੇ ਸਿੱਧਾ ਮੇਰੇ ਕੋਲ ਹੀ ਆਵੇ, ਕਿਸੇ ਹੋਰ ਗੁਰਮੀਤ ਸਿੰਘ ਕੋਲ ਨਾ ਚਲਾ ਜਾਵੇ। ਕਦੀ ਸੋਚੋ ਨਾਂ ਲਿਖਾਉਣ ਵਾਲਾ ਪੂਰਾ ਵੇਰਵਾ ਦਿੰਦਾ, ਦਾਦੇ ਦਾ ਵੀ, ਪੜਦਾਦੇ ਦਾ ਵੀ, ਪਿਤਾ ਦਾ ਵੀ, ਮਕਾਨ ਨੰਬਰ ਵੀ, ਮੱਲਾ ਵੀ, ਕਿਹਦੇ ਪਿੱਛੇ? ਬਈ ਅੰਮ੍ਰਿਤਸਰ ਚ ਜਸਵਿੰਦਰ ਸਿੰਘ ਬੜੇ ਹੋਣਗੇ, ਗੁਰਮੀਤ ਸਿੰਘ ਬੜੇ ਹੋਣਗੇ, ਤੇਜਾ ਸਿੰਘ ਬੜੇ ਹੋਣਗੇ, ਫਲਾਣਾ ਸਿੰਘ ਬੜੇ ਹੋਣਗੇ, ਕੋਈ ਵੀ ਨਾ, ਕੋਈ ਵੀ ਨਾ, ਕਿੰਨੇ ਕਿੰਨੇ ਬੰਦੇ ਨੇ ਅੰਮ੍ਰਿਤਸਰ ਚ। ਉਹ ਕਹਿੰਦਾ ਕਿਵੇਂ ਪਤਾ ਲੱਗੇਗਾ ਕਿੰਨੇ ਕਰਾਈਏ? ਉਹ ਫਿਰ ਪੂਰਾ ਵੇਰਵਾ ਦਿੰਦਾ, ਆਪਣੀ ਹਉਮੈ ਨੂੰ ਪ੍ਰਗਟ ਕਰਦਾ, ਸਿੱਧਾ ਮੇਰੇ ਕੋਲ ਆਉਂ। ਇੱਕ ਗੱਲ ਦਾਸ ਦਾਅਵੇ ਨਾਲ ਕਹਿੰਦਾ, ਨਾ ਲਿਖਣ ਵਾਲਾ ਆਪਣੀ ਮਰਜ਼ੀ ਨਾਲ ਲਿਖੇ, ਜਦੋਂ ਬੰਦਾ ਸ਼ੌਂਕ ਨਾਲ ਲਿਖਾਵੇ, ਆਪ ਚਾਹਵੇ ਲਿਖਿਆ ਜਾਵੇ, ਆਪ ਪ੍ਰਗਟ ਕਰੇ, ਉਦੋਂ ਸਮਝ ਲਓ ਵੀ ਅਸੀਂ ਸੋਨੇ ਦਾ ਪਾਣੀ ਪਾਇਆ ਸੀ ਬਾਲਟੀ ਚ, ਹੁਣ ਆਪ ਸੂਏ ਨਾਲ ਛੇਕ ਕਰਦੇ ਪਏ ਆ ਵੀ ਡੁੱਲ ਜਾਵੇ। ਫਰੀਦ ਨੇ ਛੁਪਾਇਆ, ਪ੍ਰਗਟ ਨਹੀਂ ਕੀਤਾ। ਮੁਰਸ਼ਦ ਕਹਿੰਦਾ ਪੱਟੀ ਬੰਨੀ ਹੂੰ, ਸਾਡੇ ਵਰਗਾ ਹੁੰਦਾ ਤੇ ਕਹਿੰਦਾ ਤੇਰੇ ਲਈ ਡੇਲਾ ਦੇ ਕੇ ਅੱਗ ਲਿਆਇਆ। ਕਹਿਣ ਲੱਗਾ ਆ ਖਾਈਏ। ਮੁਰਸ਼ਦ ਪਿਆਰ ਨਾਲ ਆਖੋ ਸਤਨਾਮ। ਮੁਰਸ਼ਦ ਇਸ਼ਨਾਨ ਕਰਦੇ ਕਰਦੇ ਹੱਸ ਪਿਆ, ਬਹੁਤ ਬੰਦਗੀ ਵਾਲਾ ਸੀ ਮੁਰਸ਼ਦ ਖਵਾਜਾ ਚਿਸ਼ਤੀ। ਜਦੋਂ ਇਹਨੇ ਕਿਹਾ ਦੋ ਵਾਰੀ ਅੱਖ ਆਈ ਤੇ ਮੁਰਸ਼ਦ ਕਹਿੰਦਾ ਫਰੀਦ ਉਹ ਝੂਠ ਬੋਲਣ ਤੋਂ ਪਹਿਲੇ ਸੋਚ ਤੇ ਲੈ, ਝੂਠ ਕਿਹਦੇ ਨਾਲ ਬੋਲਦਾ ਪਿਆ? ਉਹ ਜਦੋਂ ਤੂੰ ਅੱਗ ਲੈਣ ਗਿਆ ਉਦੋਂ ਵੀ ਮੈਂ ਤੇਰੇ ਨਾਲ ਸਾਂ, ਜਦੋਂ ਡੇਲਾ ਦਿੱਤਾ ਹੀ ਉਦੋਂ ਵੀ ਮੈਂ ਤੇਰੇ ਨਾਲ ਸਾਂ, ਨਹੀਂ ਤੇ ਤੇਰੀ ਕੀ ਹਿੰਮਤ ਸੀ, ਡੇਲਾ ਦੇਣਾ ਸੌਖਾ, ਮੈਂ ਤੇਰੇ ਨਾਲ ਸਾਂ। ਆਖੋ ਸਤਨਾਮ। ਨਹੀਂ ਹੁੰਦਾ ਨਾਲ, ਜਦੋਂ ਗੁਰੂ ਰਾਮਦਾਸ ਜੀ ਨੂੰ ਭੇਜਿਆ ਸੀ ਗੁਰੂ ਅਮਰਦਾਸ ਜੀ ਨੇ, ਲਾਹੌਰ ਜਾਓ ਤੇ ਕਚਹਿਰੀ ਚ ਜਵਾਬ ਦਿਓ, ਕਹਿਣ ਲੱਗੇ ਜੀ ਮੈਂ ਪੜ੍ਹਿਆ ਨਹੀਂ ਗੁੜਿਆ ਨਹੀਂ, ਮੈਂ ਕੀ ਜਵਾਬ ਦਿਆਂਗਾ? ਜਦੋਂ ਮੂਲ ਮੰਤਰ ਦਾ ਝਗੜਾ ਹੋਇਆ, ਗੀਤਾ ਦੇ ਮਹਾਂ ਮੰਤਰ ਦੀ ਗੱਲ ਸੀ, ਸ਼ਿਕਾਇਤ ਹੋਈ ਸੀ, ਉਹ ਕਹਿਣ ਲੱਗੇ ਜੀ ਇਹਨਾਂ ਨੇ ਆਪਣਾ ਕੋਈ ਮੰਤਰ ਰਚ ਲਿਆ। ਕਚਹਿਰੀ ਚ ਪੇਸ਼ ਹੋਵੋ, ਲਾਹੌਰ ਭੇਜਿਆ। ਗੁਰੂ ਅਮਰਦਾਸ ਜੀ ਨੇ ਕਿਹਾ ਜੇਠਾ ਜੀ ਨੂੰ ਜਾਓ ਕਚਹਿਰੀ ਜਾਓ, ਜੋ ਕਹਿਣਗੇ ਜਵਾਬ ਦਿਓ, ਕਹਿਣਗੇ ਜੀ ਮੈਂ ਕੀ ਜਵਾਬ ਦਿਆਂਗਾ? ਗੁਰੂ ਅਮਰਦਾਸ ਜੀ ਕਹਿੰਦੇ ਨੇ ਕਚਹਿਰੀ ਜਾਓ, ਲਾਹੌਰ ਪਹੁੰਚੋ, ਜਦੋਂ ਕਚਹਿਰੀ ਚ ਜਾ ਕੇ ਗੱਲ ਸ਼ੁਰੂ ਹੋਏਗੀ, ਸੱਜੇ ਬੰਨੇ ਝਾਤੀ ਪਾਣਾ, ਅਸੀਂ ਤੁਹਾਡੇ ਕੋਲ ਬੈਠੇ ਹੋਵਾਂਗੇ, ਜਵਾਬ ਅਸੀਂ ਦਿਆਂਗੇ। ਫਿਰ ਕਹਿੰਦੇ ਇਹੋ ਜਿਹੇ ਜਵਾਬ ਦਿੱਤੇ ਭਾਈ ਜੇਠਾ, ਕਿਉਂ? ਗੁਰੂ ਅਮਰਦਾਸ ਜੀ ਆਪ ਹਿਰਦੇ ਤੇ ਬਹਿ ਗਏ। ਆਖੋ ਸਤਨਾਮ। ਦੂਰ ਏ ਗੁਰ ਮੇਰੇ ਸੰਗ ਸਦਾ ਹੈ ਨਾਲੇ। ਮੁਰਸ਼ਦ ਕਹਿੰਦਾ ਮੇਰੇ ਕੇ ਝੂਠ ਬੋਲਦਾ, ਜਦੋਂ ਗਿਆ ਮੈਂ ਤੇਰੇ ਨਾਲ ਸਾਂ, ਉਹ ਜਦੋਂ ਡੇਲਾ ਦਿੱਤਾ ਹੀ ਮੈਂ ਤੇਰੇ ਨਾਲ ਸਾਂ। ਉਹ ਵੇਸਵਾ ਨੂੰ ਕੀ ਕਦਰ ਤੇਰੇ ਡੇਲੇ ਦੀ, ਉਹਨੇ ਤੇ ਸੁੱਟਤਾ, ਮੈਂ ਥੋੜੀ ਸੁੱਟਣ ਦੇਣਾ। ਆਖੋ ਸਤਨਾਮ। ਫਰੀਦ ਕੀ ਕਹਿੰਦਾ? ਅੱਖ ਆਈਏ, ਕਹਿੰਦੇ ਜਾ ਜੇ ਆਈਏ ਤੇ ਖੋਲ ਦੇ ਪੱਟੀ, ਵਾਕੇ ਆਈਏ ਪਰ ਪਹਿਲੇ ਤੋਂ ਸਵਾਈ ਆਈਏ, ਸਵਾਈ ਕਹਿੰਦੇ ਛੋਟੀ। ਕਹਿੰਦੇ ਅਸੀਂ ਕਾਲ ਪੁਰਖ ਦੀ ਬਰਾਬਰੀ ਨਹੀਂ ਕਰ ਸਕਦੇ, ਆ ਗਈਏ ਪਰ ਪਹਿਲੇ ਤੋਂ ਛੋਟੀ। ਪਾਕ ਪੱਟਣ ਵਿਖੇ ਅੱਜ ਤੱਕ ਜਿਹੜਾ ਫਰੀਦ ਦੀ ਗੱਦੀ ਤੇ ਬੈਠਦਾ ਖੱਬੀ ਅੱਖ ਛੋਟੀ ਹੁੰਦੀ ਹੈ। ਤਿੰਨ ਵਾਰੀ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ ਪਾਕ ਪੱਟਣ ਦੀ ਪਵਿੱਤਰ ਧਰਤੀ ਤੇ। ਸਾਧ ਸੰਗਤ ਪੱਟੀ ਖੋਲੀ ਅੱਖ ਆਈ ਪਰ ਪਹਿਲੇ ਤੋਂ ਸਵਾਈ ਮੁਰਸ਼ਦ ਨੇ ਕੱਪੜੇ ਪਹਿਨੇ ਇਸ਼ਨਾਨ ਕਰਕੇ ਤੇ ਗਲਵੱਕੜੀ ਚ ਲੈ ਕੇ ਆਖਿਆ ਫਰੀਦ ਅੱਜ ਤੇਰੀ ਕਾਲਣਾ ਥਾਂ ਪਈ ਹੈ, ਅੱਜ ਤੇਰੀ ਸੇਵਾ ਥਾਂ ਪਈ ਹੈ, ਅੱਜ ਤੋਂ ਤੂੰ ਹੁਣ ਦੁਨੀਆਂ ਚ ਵਿਚਰ। ਆਹਬ ਜਪੋ ਅਵਰੈ ਨਾਮ ਜਪਾਵੋ, ਟੁੱਟੀਆਂ ਰੂਹਾਂ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਗੰਢ। ਉਹ ਫਰੀਦ ਨੇ ਫਿਰ ਧਰਮ ਦਾ, ਸੱਚ ਦਾ, ਦੁਨੀਆਂ ਨੂੰ ਸੇਧ ਦੇਣ ਦਾ ਉਹ ਪ੍ਰਚਾਰ ਕੀਤਾ। ਗੁਰੂ ਸਾਹਿਬਾਂ ਨੇ ਵੀ ਫਰੀਦ ਜੀ ਦੇ ਬੇਅੰਤ ਸਲੋਕ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ। ਆਓ ਜੀ ਸਾਰੇ ਨਾਮ ਦੀ ਕਮਾਈ ਵਾਲਿਆਂ ਦੇ ਜੀਵਨ ਤੋਂ ਸੇਧ ਲੈਣੀ ਹੈ। ਸੇਧ ਜਿਹੜੀ ਸੰਗਤ ਜਾ ਰਹੀ ਹੈ, ਇੱਕ ਦੋ ਅਨਾਉਂਸਮੈਂਟਾਂ ਜ਼ਰੂਰੀ ਨੇ, ਉਹ ਪੰਕਤੀ ਤੋਂ ਬਾਅਦ ਸੁਣ ਲਇਓ। ਜਿਹੜਾ ਅਗਲਾ ਪ੍ਰੋਗਰਾਮ ਕਾਰਡਾਂ ਦੇ ਛਪਿਆ ਉਹਦੀ ਵੀ ਥੋੜੀ ਤਬਦੀਲੀ ਹੈ, ਉਹ ਸੁਣ ਲਇਓ। ਆਓ ਸਾਰੇ ਪਿਆਰ ਨਾਲ ਪੜ੍ਹ ਕੇ ਸਮਾਪਤੀ ਕਰੀਏ।
ਭਗਤਾਂ ਕੋ ਬਲਿਹਾਰਾ,
ਕਾ।